ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਬੜੇ ਹੀ ਅਦਬ ਤੇ ਸਤਿਕਾਰ ਸਹਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਜੁੜ ਮਿਲ ਕੇ ਸਤਿਗੁਰਾਂ ਦੀ ਪਾਵਨ ਬਾਣੀ ਨੂੰ ਸਰਵਣ ਕਰ ਰਹੇ ਗੁਰੂ ਪਿਆਰਿਓ ਵਡਭਾਗੇ ਹਨ ਜੋ ਸਾਹਿਬਾਂ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਗੁਰੂ ਦਾ ਜਸ ਬੜੇ ਪਿਆਰ ਨਾਲ ਸਰਵਣ ਕਰ ਰਹੇ ਹਨ। ਰੋਜ਼ਾਨਾ ਦੀ ਤਰ੍ਹਾਂ ਮਨੁੱਖਤਾ ਦੇ ਕੇਂਦਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਹੋਏ ਮੁੱਖ ਵਾਕ ਦੀ ਵਿਚਾਰ ਆਪਾਂ ਵੱਖ ਵੱਖ ਗੁਰੂ ਘਰ ਦੇ ਪ੍ਰਚਾਰਕਾਂ ਪਾਸੋਂ ਸਰਵਣ ਕਰਦੇ ਹਾਂ। ਸੋ ਆਓ ਜਿੱਥੇ ਜਿੱਥੇ ਵੀ ਆਪਾਂ ਜੁੜ ਕੇ ਬੈਠੇ ਹਾਂ ਅੱਜ ਦੇ ਪਾਵਨ ਪਵਿੱਤਰ ਸ਼ਬਦ ਨੂੰ ਬੜੇ ਪਿਆਰ ਸਤਿਕਾਰ ਦੇ ਨਾਲ ਵਿਚਾਰਨ ਦਾ ਯਤਨ ਕਰੀਏ। ਸਾਰੀ ਸੰਗਤ ਇੱਕ ਮਨ ਇੱਕ ਚਿੱਤ ਹੋ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ ਇੱਕ ਓਂਕਾਰ ਸਤਿਗੁਰ ਪ੍ਰਸਾਦ।
ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੱਜ ਦਾ ਇਹ ਪਾਵਨ ਪਵਿੱਤਰ ਸ਼ਬਦ ਹੈ ਜੋ ਧਨਾਸਰੀ ਰਾਗ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੂਸਰੇ ਘਰ ਦੇ ਅੰਦਰ ਉਚਾਰਨ ਕੀਤਾ ਹੈ। ਔਰ ਅਸ਼ਟਪਦੀਆਂ ਭਾਵ ਕਿ ਇਸ ਮਹਾਨ ਪਵਿੱਤਰ ਸ਼ਬਦ ਦੇ 8 ਪਦੇ ਹਨ। ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਇੱਕ ਹੈ ਔਰ ਉਸ ਪਰਮੇਸ਼ਰ ਵਾਹਿਗੁਰੂ ਨੂੰ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ।
ਗੁਰ ਸਾਗਰ ਰਤਨੀ ਭਰਪੂਰ।
ਪਹਿਲੀ ਪੰਕਤੀ ਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕਿ ਗੁਰੂ ਇੱਕ ਸਮੁੰਦਰ ਹੈ ਔਰ ਸਾਧ ਸੰਗਤ ਜੀ ਉਸ ਵਾਹਿਗੁਰੂ ਦੀ ਸਿਫਤ ਸਲਾਹ ਰਤਨ ਰੂਪੀ ਜਿਹੜੀ ਸਿਫਤ ਸਲਾਹ ਹੈ ਉਹਦੇ ਨਾਲ ਭਰਪੂਰ ਹੈ ਉਤਪੋਤ ਹੈ। ਸਾਧ ਸੰਗਤ ਸੰਸਾਰ ਦੇ ਉੱਤੇ ਜਦੋਂ ਸਮੁੰਦਰ ਦੀ ਗੱਲ ਚੱਲਦੀ ਹੈ ਤੇ ਇਹ ਮੰਨਿਆ ਜਾਂਦਾ ਹੈ ਕਿ ਬਹੁਤ ਵਿਸ਼ਾਲ ਹੈ, ਉਹਦਾ ਕੋਈ ਪਾਰਾਵਾਰ ਨਹੀਂ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਇਸੇ ਕਰਕੇ ਮਹਾਰਾਜ ਸਾਹਿਬ ਨੇ ਜਦੋਂ ਵੀ ਬਾਣੀ ਦੇ ਅੰਦਰ ਸਮੁੰਦਰ ਦੀ ਗੱਲ ਕੀਤੀ ਹੈ ਤੇ ਬਹੁਤਾਂਤ ਐਸੀ ਜਗ੍ਹਾ ਦੇ ਉੱਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰੂ ਤੇ ਸਮੁੰਦਰ ਭਾਵ ਕਿ ਗੁਰੂ ਤੇ ਸਮੁੰਦਰ ਭਾਵ ਕਿ ਦੋਨਾਂ ਨੂੰ ਬਰਾਬਰ ਰੱਖ ਕੇ ਮਹਾਰਾਜ ਸੱਚੇ ਪਾਤਸ਼ਾਹ ਚੱਲੇ ਹਨ ਕਿ ਜਿਵੇਂ ਸਮੁੰਦਰ ਦਾ ਕੋਈ ਪਾਰਲਾ ਪਾਸਾ ਨਹੀਂ ਹੈ, ਸਮੁੰਦਰ ਵਿਸ਼ਾਲ ਹੈ, ਅਥਾਹ ਹੈ, ਇਸੇ ਤਰ੍ਹਾਂ ਗੁਰੂ ਵੀ ਰਹਿਮਤਾਂ ਦਾ ਮਾਲਕ ਹੈ। ਸਭ ਤੋਂ ਵੱਡੀ ਗੱਲ ਇਹ ਮੰਨਿਆ ਜਾਂਦਾ ਹੈ ਕਿ ਸਮੁੰਦਰ ਦੇ ਵਿੱਚ ਬਹੁਤ ਕੀਮਤੀ ਰਤਨ ਪਦਾਰਥ ਇਤ ਆਦਿਕ ਹੁੰਦੇ ਹਨ। ਇਸੇ ਤਰੀਕੇ ਨਾਲ ਗੁਰੂ ਇਹੋ ਜਿਹਾ ਮਹਾਨ ਸਮੁੰਦਰ ਹੈ ਜਿਹਦੇ ਵਿੱਚ ਪਰਮਾਤਮਾ ਦੀ ਸਿਫਤ ਸਲਾਹ, ਜਿਸ ਗੁਰੂ ਦੇ ਅੰਦਰ ਇਹੋ ਜਿਹੇ ਮਹਾਨ ਗੁਣ ਨੇ ਵੀ ਕੋਈ ਵੀ ਮਨੁੱਖ ਆ ਕੇ ਉਸ ਗੁਰੂ ਦੇ ਨਾਲ ਜੁੜਦਾ ਹੈ ਨਾ, ਤੇ ਗੁਰੂ ਦੇ ਅੰਦਰ ਇੰਨੀ ਸਮਰੱਥ ਹੈ ਕਿ ਉਹ ਆਪਣੇ ਨਾਲ ਜੋੜ ਕੇ ਉਸ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਨਾਲ ਮਿਲਾ ਦਿੰਦਾ ਹੈ। ਤੇ ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿ ਰਹੇ ਨੇ ਕਿ ਗੁਰੂ ਮਨ ਨੂੰ ਸਾਗਰ ਹੈ, ਸਮੁੰਦਰ ਹੈ, ਰਤਨੀ ਭਰਪੂਰੇ। ਤੇ ਭਰਪੂਰ ਕਾਹਦੇ ਨਾਲ ਹੈ? ਪਰਮਾਤਮਾ ਦੀ ਸਿਫਤ ਸਲਾਹ ਦੇ ਨਾਲ ਭਰਪੂਰ ਹੈ।
ਅੰਮ੍ਰਿਤ ਸੰਤ ਚੁਗਾ ਨਹੀਂ ਗੁਰ।
ਤੇ ਜਿਹੜੇ ਗੁਰਮੁਖ ਜਨ ਹਨ, ਪ੍ਰਭੂ ਦੇ ਪਿਆਰੇ ਹਨ, ਸਾਧ ਸੰਗਤ ਜੀ, ਉਹ ਗੁਰੂ ਦੇ ਨਾਲ ਜੁੜ ਕੇ ਗੁਰੂ ਦੇ ਸ਼ਬਦ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਂਦੇ ਨੇ ਤੇ ਕਦੇ ਵੀ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੋਂ, ਆਪਣੇ ਗੁਰੂ ਤੋਂ ਦੂਰ ਨਹੀਂ ਜਾਂਦੇ ਹਨ।
ਰਸ ਚੋਗ ਚੁਗਾ ਹੈ ਪ੍ਰਭੂ ਭਾਵੈ।
ਤੇ ਸਾਧ ਸੰਗਤ, ਜਿਹੜਾ ਵੀ ਸਿੱਖ, ਜਿਹੜਾ ਵੀ ਮਨੁੱਖ ਉਸ ਗੁਰੂ ਸਮੁੰਦਰ ਨਾਲ ਜੁੜ ਜਾਂਦਾ ਹੈ ਔਰ ਸ਼ਬਦ ਦਾ ਆਸਰਾ ਤੱਕਦਾ ਹੈ, ਸ਼ਬਦ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਂਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਉਹੀ ਮਨੁੱਖ ਜਿਹੜਾ ਹੈ ਉਹ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਪਾਉਂਦਾ ਹੈ। ਔਰ ਸਾਧ ਸੰਗਤ, ਸਭ ਤੋਂ ਵੱਡੀ ਗੱਲ ਵੀ ਜਿਹੜੇ ਹੰਸ ਨੇ ਨਾ, ਹੰਸ ਦੀ ਇਹ ਨਿਸ਼ਾਨੀ ਹੈ ਵੀ ਉਹ ਸਰੋਵਰ ਦੇ ਕੋਲ ਹੀ ਆਉਂਦਾ ਹੈ, ਉਹ ਕਦੇ ਵੀ ਛੱਪੜੀ ਦੇ ਵਿੱਚ ਜਾ ਕੇ ਮੂੰਹ ਨਹੀਂ ਮਾਰਦਾ, ਉਹ ਜਦੋਂ ਵੀ ਬੈਠੇਗਾ ਸਰੋਵਰ ਦੇ ਕੋਲ ਆ ਕੇ ਬੈਠੇਗਾ। ਯਾਦ ਰੱਖਣਾ ਕਿ ਗੁਰੂ ਨੇ ਸਾਡੇ ਤੇ ਏਡੀ ਕਿਰਪਾ ਕੀਤੀ ਹੈ ਵੀ ਸਾਨੂੰ ਹੰਸ ਨਹੀਂ, ਇੱਥੋਂ ਤੱਕ ਵੀ ਗੁਰੂ ਅਮਰਦਾਸ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਪਰਮ ਹੰਸ ਤੱਕ ਦੇ ਖਿਤਾਬ ਦਿੱਤੇ ਹਨ। ਆਪਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੜ੍ਹਦੇ ਹਾਂ ਨਾ, ਤੇ ਉਹ ਆਪਣੀ ਵਾਰ ਦੇ ਅੰਦਰ ਇਹ ਬਚਨ ਵੀ ਲਿਖਦੇ ਹਨ ਕਿ ਪਾਰੋ ਜੁਲਕਾ ਪਰਮ ਹੰਸ ਪੂਰੇ ਸਤਿਗੁਰ ਕਿਰਪਾ ਧਾਰੀ। ਹੁਣ ਹੰਸ ਦੀ ਇਹ ਨਿਸ਼ਾਨੀ ਹੈ ਸਾਧ ਸੰਗਤ ਕਿ ਉਹ ਦੁੱਧ ਤੇ ਪਾਣੀ ਨੂੰ ਅੱਡ ਅੱਡ ਕਰ ਦਿੰਦਾ ਹੈ ਆਪਣੀ ਚੁੰਝ ਦੇ ਦੁਆਰਾ। ਤੇ ਮਹਾਰਾਜ ਸਾਹਿਬ ਨੇ ਇੱਥੇ ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਇਹ ਵੱਡੇ ਵੱਡੇ ਖਿਤਾਬ ਸਿੱਖਾਂ ਨੂੰ ਦਿੱਤੇ ਸਨ ਤੇ ਉੱਥੇ ਵੀ ਇਹ ਬਚਨ ਕੀਤਾ ਸੀ ਕਿ ਮੈਂ ਸਿੱਖਾਂ ਨੂੰ ਪਰਮਹੰਸ ਦਾ ਖਿਤਾਬ ਤਾਂ ਦੇ ਰਿਹਾ ਭਾਈ ਪਾਰੋ ਜੁਲਕਾ ਜੀ ਨੂੰ ਕਿ ਸਿੱਖ ਵੀ ਜਿਹੜੇ ਨੇ ਇਹ ਉਸ ਅਕਾਲ ਪੁਰਖ ਵਾਹਿਗੁਰੂ ਗੁਰੂ ਦੇ ਸ਼ਬਦ ਦੀ ਟੇਕ ਰਾਹੀਂ ਮਨਮਤ ਤੇ ਗੁਰਮਤ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਖੇੜ ਕੇ ਚੱਲਣਗੇ, ਭਾਵ ਕਿ ਗੁਰਮਤ ਨੂੰ ਗ੍ਰਹਿਣ ਕਰਨਗੇ ਤੇ ਮਨਮਤ ਨੂੰ ਨਖੇੜ ਦੇਣਗੇ। ਔਰ ਸਾਧ ਸੰਗਤ ਜੀ, ਜਿਵੇਂ ਇੱਕ ਹੰਸ ਉਹ ਸਰੋਵਰ ਦੇ ਵਿੱਚ ਆ ਕੇ ਬੈਠਦਾ ਹੈ, ਸਾਗਰ ਦੇ ਕੋਲ ਆ ਕੇ ਬੈਠਦਾ ਹੈ ਤੇ ਮੰਨਿਆ ਜਾਂਦਾ ਹੈ ਵੀ ਉਹ ਮੋਤੀਆਂ ਦਾ ਆਹਾਰ ਕਰਦਾ ਹੈ, ਇਸੇ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਸਿੱਖ ਜਿਹੜੇ ਨੇ ਨਾ ਇਹ ਵੀ ਮਨ ਨੂੰ ਹੰਸ ਹਨ ਤੇ ਗੁਰੂ ਰੂਪੀ ਸਰੋਵਰ ਵਿੱਚ ਆ ਕੇ ਚੁੱਭੀ ਮਾਰ ਕੇ ਇਹਦੇ ਵਿੱਚੋਂ ਰਤਨਾ ਰੂਪੀ ਜਿਹੜੇ ਪਦਾਰਥ ਹਨ ਉਹਨਾਂ ਦਾ ਗ੍ਰਹਿਣ ਕਰਦੇ ਹਨ। ਬਾਣੀ ਦੇ ਅੰਦਰ ਮਹਾਰਾਜ ਸਾਹਿਬ ਬੜੀ ਪਿਆਰੀ ਪੰਕਤੀ ਉਚਾਰਨ ਕਰਦੇ ਨੇ, ਜਦੋਂ ਬਾਣੀ ਦੀ ਗੱਲ ਕਰਦੇ ਸਾਹਿਬ ਕਹਿੰਦੇ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਕਹਿੰਦੇ ਇਹ ਜੋ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਹੈ ਨਾ, ਇਸ ਬਾਣੀ ਦੇ ਅੰਦਰ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਏਡੇ ਕੀਮਤੀ ਰਤਨ ਨੇ, ਇੱਕ ਇੱਕ ਸ਼ਬਦ ਜਿਹਦੇ ਵਿੱਚ ਅਥਾਹ ਗਿਆਨ ਹੈ ਸਾਧ ਸੰਗਤ, ਉਸ ਗਿਆਨ ਦਾ ਕੋਈ ਪਾਰਾਵਾਰ ਨਹੀਂ। ਤੇ ਮਹਾਰਾਜ ਸਾਹਿਬ ਕਹਿੰਦੇ ਇਹਦਾ ਆਹਾਰ ਕੌਣ ਕਰਦੇ ਨੇ, ਜਿਹੜੇ ਸੰਗਤ ਵਿੱਚ ਆ ਕੇ ਗੁਰਮੁਖ ਜਨ ਬੈਠਦੇ ਹਨ। ਹੁਣ ਜਿਵੇਂ ਹੰਸ ਸਰੋਵਰ 'ਚ ਜਾਂਦਾ ਹੈ, ਇਸੇ ਤਰੀਕੇ ਨਾਲ ਜਿਹੜੇ ਗੁਰਮੁਖ ਪਿਆਰੇ ਹਨ ਉਹ ਗੁਰੂ ਦੀ ਸੰਗਤ ਵਿੱਚ ਆ ਕੇ ਬੈਠਦੇ ਨੇ, ਉਹ ਕਦੇ ਵੀ ਮਨਮਤੀਆਂ ਤੇ ਅਨਮਤੀਆਂ ਦੀ ਸੰਗਤ ਵਿੱਚ ਨਹੀਂ ਜਾਂਦੇ। ਵੈਸੇ ਜਦੋਂ ਆਪਾਂ ਗੁਰੂ ਕੀ ਪਾਵਨ ਬਾਣੀ ਨੂੰ ਪੜ੍ਹਦੇ ਹਾਂ ਨਾ, ਹੰਸ ਸ਼ਬਦ ਮਹਾਰਾਜ ਨੇ ਬਹੁਤ ਜਗ੍ਹਾ ਦੇ ਉੱਤੇ ਵਰਤਿਆ। ਸ਼ਬਦ ਉਹੀ ਹੈ ਯਾਦ ਰੱਖਣਾ, ਪਰ ਜਿੱਥੇ ਵੀ ਮਹਾਰਾਜ ਸਾਹਿਬ ਵਰਤਦੇ ਨੇ ਕਈ ਵਾਰ ਨਵੇਂ ਪ੍ਰਸੰਗ ਵਿੱਚ ਤੇ ਨਵੇਂ ਅਰਥਾਂ ਵਿੱਚ ਉਸ ਸ਼ਬਦ ਨੂੰ ਵਰਤਦੇ ਹਨ। ਉਦਾਹਰਣ ਦੇ ਤੌਰ ਤੇ ਇੱਕ ਜਗ੍ਹਾ ਮਹਾਰਾਜ ਬਾਣੀ ਵਿੱਚ ਕਹਿੰਦੇ ਪ੍ਰਣ ਮੈਂ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ। ਇੱਥੇ ਸਾਧ ਸੰਗਤ ਜੀ ਹੰਸ ਕਿਹਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ, ਵੀ ਤੂੰ ਸਰੋਵਰ ਵੀ ਹੈ ਤੇ ਤੂੰ ਹੰਸ ਵੀ। ਇੱਕ ਜਗ੍ਹਾ ਤੇ ਮਹਾਰਾਜ ਫਿਰ ਬਾਣੀ ਵਿੱਚ ਕਹਿੰਦੇ ਨੇ ਜਬ ਹੀ ਹੰਸ ਤਜੀ ਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਇੱਥੇ ਹੰਸ ਦਾ ਅਰਥ ਹੈ ਆਤਮਾ, ਅਰਥ ਨਵਾਂ ਆ ਗਿਆ। ਸ਼ਬਦ ਉਹੀ ਹੈ ਹੰਸ, ਪਰ ਇੱਥੇ ਅਰਥ ਆ ਗਿਆ ਆਤਮਾ ਤੋਂ ਕਿ ਜਿਹੜਾ ਸਾਡਾ ਸਰੀਰ ਹੈ ਇਹਦੇ ਵਿੱਚੋਂ ਜਦੋਂ ਹੰਸ ਉਡਾਰੀ ਮਾਰ ਜਾਂਦਾ ਹੈ, ਭਾਵ ਕਿ ਜਦੋਂ ਆਤਮਾ ਨਿਕਲ ਜਾਂਦੀ, ਵਾਹਿਗੁਰੂ ਆਪਣੀ ਜੋਤ ਨੂੰ ਖਿੱਚ ਲੈਂਦਾ ਹੈ। ਸਰੀਰ ਉਹੀ ਹੈ ਜਿਹਨੂੰ ਘਰ ਦੇ ਲੋਕ ਇੰਨਾ ਪਿਆਰ ਕਰਦੇ ਨੇ, ਮੁਹੱਬਤ ਦਿੰਦੇ ਨੇ, ਪਰ ਮਹਾਰਾਜ ਸਾਹਿਬ ਕਹਿੰਦੇ ਹੰਸ ਦੇ ਜਾਣ ਦੀ ਦੇਰ ਹੈ। ਤੇ ਉੱਥੇ ਖਿੰਨ ਵਿੱਚ ਪ੍ਰੇਤ ਪ੍ਰੇਤ ਦੀ ਗੱਲ ਚੱਲਣੀ ਸ਼ੁਰੂ ਹੋ ਜਾਂਦੀ ਹੈ ਵੀ ਜਲਦੀ ਸ਼ਮਸ਼ਾਨ ਭੂਮੀ ਵੱਲ ਲੈ ਜਾਓ, ਨਹੀਂ ਤੇ ਪ੍ਰੇਤ ਆਤਮਾ ਦਾ ਵਾਸਾ ਹੋ ਜਾਵੇ। ਇੱਕ ਜਗ੍ਹਾ ਤੇ ਮਹਾਰਾਜ ਫਿਰ ਬਾਣੀ ਦੇ ਅੰਦਰ ਉਚਾਰਨ ਕਰਦੇ ਨੇ ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਧਰੇ ਜੇ ਤਿਸ ਭਾਵੈ ਨਾਨਕਾ ਕਾਗੂ ਹੰਸ ਕਰੇ। ਇੱਥੇ ਹੰਸ ਦਾ ਅਰਥ ਗੁਰਮੁਖ ਹੈ। ਵੇਖੋ ਤੀਸਰੀ ਜਗ੍ਹਾ ਤੇ ਇੱਕ ਨਵਾਂ ਅਰਥ ਆ ਗਿਆ, ਭਾਵ ਕਿ ਗੁਰੂ ਇਹੋ ਜਿਹਾ ਮਹਾਨ ਸਮੁੰਦਰ ਹੈ, ਇਹੋ ਜਿਹਾ ਮਹਾਨ ਸਾਗਰ ਹੈ। ਇਸ ਸਾਗਰ ਦੇ ਅੰਦਰ ਜੇ ਮਨਮੁੱਖ ਬਿਰਤੀ ਵਾਲਾ ਬੰਦਾ ਚੁੱਭੀ ਲਾਵੇਗਾ ਨਾ, ਕਾਮ ਬਿਰਤੀ ਵਾਲਾ ਬੰਦਾ, ਤੇ ਉਹ ਗੁਰਮੁਖ ਬਣ ਕੇ ਨਿਕਲੇਗਾ, ਭਾਵ ਕਿ ਹੰਸ ਬਣ ਕੇ ਨਿਕਲੇਗਾ। ਜਿਵੇਂ ਅਸੀਂ ਬਾਣੀ ਵਿੱਚ ਇਹ ਵੀ ਪੜ੍ਹਦੇ ਹਾਂ ਅੰਮ੍ਰਿਤ ਸਰ ਸਤਿਗੁਰ ਸਤਵਾਦੀ ਜਿਤ ਨਾਤੈ ਕਊਆ ਹੰਸ ਹੋ ਹੈ, ਕਿ ਜਦੋਂ ਕੋਈ ਕਾਮ ਬਿਰਤੀ ਵਾਲਾ ਮਨੁੱਖ ਅੰਮ੍ਰਿਤ ਦੇ ਸੋਮੇ ਵਿੱਚ, ਭਾਵ ਕਿ ਗੁਰੂ ਦੇ ਸ਼ਬਦ ਵਿੱਚ ਆਪਣੇ ਆਪ ਨੂੰ ਜੋੜ ਲੈਂਦਾ ਹੈ ਨਾ, ਸਾਧ ਸੰਗਤ ਆਪਣੀ ਬਿਰਤੀ ਨੂੰ ਜੋੜ ਲੈਂਦਾ ਹੈ, ਤੇ ਮਹਾਰਾਜ ਸਾਹਿਬ ਕਹਿੰਦੇ ਉਹ ਹੰਸ ਬਿਰਤੀ ਭਾਵ ਕੇ ਗੁਰਮੁਖ ਬਣ ਜਾਂਦਾ ਹੈ। ਇਸ ਕਰਕੇ ਇੱਕ ਜਗ੍ਹਾ ਤੇ ਹੰਸ ਦਾ ਅਰਥ ਪਰਮਾਤਮਾ ਵੀ ਹੈ, ਇੱਕ ਜਗ੍ਹਾ ਤੇ ਹੰਸ ਦਾ ਅਰਥ ਆਤਮਾ ਵੀ ਹੈ, ਇੱਕ ਜਗ੍ਹਾ ਤੇ ਮਹਾਰਾਜ ਹੰਸ ਦਾ ਅਰਥ ਗੁਰਮੁਖ ਤੋਂ ਵੀ ਲੈਂਦੇ ਨੇ, ਤੇ ਇੱਕ ਜਗ੍ਹਾ ਤੇ ਮਹਾਰਾਜ ਨੇ ਕਮਾਲ ਕਰਾ ਦਿੱਤੀ ਜਦੋਂ ਸਾਹਿਬ ਕਹਿੰਦੇ ਸਰਵਰ ਮੈਂ ਹੰਸ ਹੰਸ ਮੈਂ ਸਾਗਰ। ਸਰਵਰ ਕੀ ਹੈ ਜੀ, ਸਰੋਵਰ ਕੀ ਹੈ? ਹੁਣ ਆਪਾਂ ਜੁੜ ਕੇ ਬੈਠੇ ਹਾਂ ਗੁਰੂ ਦੀ ਗੋਦ ਵਿੱਚ, ਸਾਧ ਸੰਗਤ ਵਿੱਚ ਬੈਠੇ, ਔਰ ਇਹ ਸਾਧ ਸੰਗਤ ਕੀ ਹੈ? ਇਹ ਇੱਕ ਸਰੋਵਰ ਹੈ। ਹੁਣ ਇਸ ਸਰੋਵਰ ਵਿੱਚ ਆਵੇਗਾ ਕੌਣ? ਇੱਥੇ ਹੰਸ ਹੀ ਆਉਣਗੇ, ਭਾਵ ਗੁਰਮੁਖ ਹੀ ਆਉਣਗੇ। ਸਰਵਰ ਮੈਂ ਹੰਸ, ਸਾਧ ਸੰਗਤ ਰੂਪੀ ਸਰੋਵਰ ਵਿੱਚ ਆ ਕੇ ਗੁਰਮੁਖ ਹੰਸ ਬੈਠੇ। ਤੇ ਅਗਲੇ ਸ਼ਬਦ ਕਿਹਾ ਕਮਾਲ ਦੇ ਨੇ, ਮਹਾਰਾਜ ਸਾਹਿਬ ਕਹਿੰਦੇ ਨੇ ਹੰਸ ਮੈਂ ਸਾਗਰ। ਕਹਿੰਦੇ ਫਿਰ ਹੰਸ ਦੇ ਵਿੱਚ ਸਾਗਰ ਸਮਾ ਗਿਆ। ਹੁਣ ਜੇ ਦੁਨਿਆਵੀ ਤੌਰ ਤੇ ਇਹਦੇ ਅਰਥ ਲਵਾਂਗੇ ਤੇ ਮਨ ਵਿੱਚ ਵਿਚਾਰ ਆਵੇਗੀ ਵੀ ਸਰੋਵਰ ਦੇ ਵਿੱਚ ਤੇ ਹੰਸ ਆ ਕੇ ਬਹਿ ਗਿਆ, ਪਰ ਹੰਸ 'ਚ ਸਾਗਰ ਕਿਵੇਂ ਸਮਾ ਸਕਦਾ ਹੈ? ਜਦੋਂ ਕਿ ਇਹਦੇ ਅਰਥ ਅਸਲ 'ਚ ਭਾਵ ਅਰਥ ਇਹ ਬਣਦੇ ਨੇ ਕਿ ਜਦੋਂ ਸਾਧ ਸੰਗਤ ਰੂਪੀ ਸਰੋਵਰ ਵਿੱਚ ਆ ਕੇ ਗੁਰਮੁਖ ਬੈਠਣਗੇ ਤੇ ਸਾਧ ਸੰਗਤ ਉਹਨਾਂ ਗੁਰਮੁਖਾਂ ਦੇ ਅੰਦਰ ਕੀ ਆਵੇਗਾ? ਸਾਹਿਬ ਜੀ ਕਹਿੰਦੇ ਹੰਸ ਮੈਂ ਸਾਗਰ, ਗਿਆਨ ਦਾ ਸਾਗਰ, ਭਾਵ ਕਿ ਉਹਨਾਂ ਦੇ ਅੰਦਰ ਇਹੋ ਜਿਹਾ ਮਹਾਨ ਗਿਆਨ ਪੈਦਾ ਹੋ ਜਾਵੇਗਾ ਵੀ ਉਹ ਗਿਆਨ ਦੇ ਨਾਲ ਸਾਨੂੰ ਫਿਰ ਜ਼ਿੰਦਗੀ ਜਿਉਣ ਦਾ ਤਰੀਕਾ ਮਿਲ ਜਾਂਦਾ ਹੈ। ਫਿਰ ਇਹ ਨਹੀਂ ਵੀ ਕੋਈ ਮਾੜੀ ਮੋਟੀ ਦੁਨੀਆਂ ਦੇ ਅੰਦਰ ਕੋਈ ਮੁਸ਼ਕਲ ਆਈ ਤੇ ਬੰਦਾ ਮੁਸ਼ਕਲ ਵੇਖ ਕੇ ਘਬਰਾ ਗਿਆ, ਨਹੀਂ। ਕਿਉਂ? ਕਿਉਂਕਿ ਉਹ ਹੰਸ ਬਿਰਤੀ ਦਾ ਮਾਲਕ ਬਣ ਚੁੱਕਾ ਹੈ। ਤੋ ਇਸ ਕਰਕੇ ਗੁਰਮੁਖਾਂ ਦੀ ਜਿਹੜੀ ਤਰਜੀਹ ਹੈ ਨਾ ਗੁਰਮੁਖਾਂ ਦੀ, ਇਹ ਹੰਸ ਦੇ ਨਾਲ ਤਰਜੀਹ ਦਿੱਤੀ ਗੁਰਮੁਖ ਦੀ ਗੁਰੂ ਸਾਹਿਬ ਨੇ ਪਾਵਨ ਬਾਣੀ ਦੇ ਅੰਦਰ। ਔਰ ਸਭ ਤੋਂ ਵੱਡੀ ਗੱਲ ਸਾਹ ਸੰਗਤ ਕਿ ਹੰਸ ਜਿਹੜਾ ਉਹ ਕਦੇ ਵੀ ਡੱਡੀਆਂ ਨਹੀਂ ਖਾਂਦਾ, ਉਹ ਕਦੇ ਵੀ ਗੰਦ ਵਿੱਚ ਚੁੰਝ ਨਹੀਂ ਮਾਰਦਾ, ਉਹ ਮੋਤੀਆਂ ਦਾ ਆਹਾਰ ਕਰਦਾ ਹੈ। ਆਪਾਂ ਪਾਵਨ ਬਾਣੀ ਵਿੱਚ ਪੜ੍ਹਦੇ ਹਾਂ ਨਾ, ਜਦੋਂ ਮਹਾਰਾਜ ਸਾਹਿਬ ਕਹਿੰਦੇ ਸਰਵਰ ਹੰਸ ਤੁਰੇ ਹੀ ਮੇਲਾ ਖਸਮੀ ਏ ਵੈ ਭਾਣਾ ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ। ਕਹਿੰਦੇ ਹੰਸਾਂ ਦਾ ਖਾਣਾ ਕੀ ਹੈ? ਸਰੋਵਰ ਦੇ ਵਿੱਚ ਜਿਹੜੇ ਮੋਤੀ ਹਨ। ਏਦਾਂ ਹੀ ਜਦੋਂ ਗੁਰਮੁਖ ਪਿਆਰੇ ਆ ਕੇ ਗੁਰੂ ਦੀ ਸੰਗਤ ਵਿੱਚ ਬੈਠਦੇ ਨੇ, ਗਿਆਨ ਵਿੱਚ ਚੁੱਭੀ ਲਾਉਂਦੇ ਨੇ, ਤੇ ਉਹਨਾਂ ਦਾ ਆਹਾਰ ਫਿਰ ਕੀ ਬਣ ਜਾਂਦਾ? ਉਹਨਾਂ ਦੀ ਆਤਮਾ ਦੀ ਖੁਰਾਕ ਕੀ ਬਣ ਜਾਂਦਾ? ਗਿਆਨ। ਤੇ ਗਿਆਨ ਕਿੱਥੋਂ ਮਿਲਦਾ ਹੈ? ਗੁਰੂ ਦੇ ਸ਼ਬਦ ਤੋਂ, ਬਾਣੀ ਦੀ ਵਿਚਾਰ ਤੋਂ। ਤੋ ਸਾਹਿਬ ਜੀ ਫਿਰ ਬਾਣੀ ਵਿੱਚ ਕਹਿੰਦੇ ਨੇ ਸਰਵਰ ਹੰਸ ਤੁਰੇ ਹੀ ਮੇਲਾ ਖਸਮੀ ਇਹ ਵੈ ਭਾਣਾ ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ ਬਗਲਾ ਕਾਗ ਨ ਰਹੀ ਸਰਵਰ। ਕਹਿੰਦੇ ਸਰਵਰ ਦੇ ਕੰਢੇ ਭਾਵ ਸਰੋਵਰ ਦੇ ਕੰਢੇ ਕੋਈ ਬਗਲਾ ਨਹੀਂ ਰਹਿ ਸਕਦਾ, ਨਾ ਕਾਂ ਰਹਿ ਸਕਦਾ। ਕਾਂ ਨੂੰ ਵੀ ਆਦਤ ਹੈ ਵੀ ਉਹਨੇ ਚੁੰਝ ਆਪਣੀ ਗੰਦ ਵਿੱਚ ਹੀ ਮਾਰਨੀ ਹੈ। ਔਰ ਸਾਧ ਸੰਗਤ ਜਿਹੜਾ ਬਗਲਾ ਹੈ ਉਹਨੇ ਡੱਡੀਆਂ ਮੱਛੀਆਂ ਖਾਣੀਆਂ ਨੇ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਬਗਲਾ ਕਾਗ ਨ ਰਹੀ ਸਰਵਰ ਜੇ ਹੋਵੇ ਅਤ ਸਿਆਣਾ ਉਹਨਾਂ ਰਿਜਕ ਨਾ ਪਇਓ ਉੱਥੇ ਉਹਨਾਂ ਹੋਰੋ ਖਾਣਾ। ਕਿਉਂਕਿ ਉਹਨਾਂ ਦਾ ਰਿਜਕ ਜਿਹੜਾ ਉਹ ਕੋਈ ਹੋਰ ਹੈ। ਇਸ ਕਰਕੇ ਸਾਧ ਸੰਗਤ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਨੇ ਵੀ ਗੁਰਮੁਖਾਂ ਦਾ ਰਿਜਕ ਕੀ ਹੈ? ਉਹ ਹੈ ਗਿਆਨ। ਤੇ ਗਿਆਨ ਕਿੱਥੋਂ ਮਿਲਦਾ? ਗੁਰੂ ਦੇ ਸ਼ਬਦ ਤੋਂ। ਤੇ ਜਿਹੜੇ ਸਿੱਖ ਨੇ ਗੁਰੂ ਦੀ ਸੰਗਤ ਵਿੱਚ ਆਉਂਦੇ ਨੇ ਉਹ ਰੋਜ਼ ਹੀ ਸਾਧ ਸੰਗਤ ਫਿਰ ਸ਼ਬਦ ਰੂਪੀ ਮੋਤੀ ਚੁਗਦੇ ਨੇ, ਇਹਦਾ ਆਹਾਰ ਕਰਦੇ ਨੇ, ਤੇ ਉਹਨਾਂ ਸ਼ਬਦਾਂ ਨੂੰ ਆਪਣੀ ਜ਼ਿੰਦਗੀ ਵਿੱਚ ਢਾਲ ਕੇ ਸੋਹਣਾ ਜੀਵਨ ਬਣਾਉਂਦੇ ਨੇ। ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ ਕਿ ਹਰ ਰਸ ਚੋਗ ਚੁਗੈ ਪ੍ਰਭ ਭਾਵੈ। ਗੁਰਮੁਖ ਪਿਆਰੇ ਜਦੋਂ ਨਾਮ ਰੂਪੀ ਅੰਮ੍ਰਿਤ ਦਾ ਚੋਗਾ ਚੁਗਦੇ ਨੇ, ਪਰਮਾਤਮਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਉਹਨੂੰ ਚੰਗੇ ਲੱਗਦੇ ਨੇ। ਜਿਵੇਂ ਸਰਵਰ ਮੈਂ ਹੰਸ ਪ੍ਰਾਨ ਪਤ ਪਾਵੈ, ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਬਾਣੀ ਹੈ, ਗੁਰੂ ਦੇ ਸ਼ਬਦ ਨੇ, ਉਹਦਾ ਆਹਾਰ ਸਿੱਖ ਕਰਦੇ ਨੇ। ਜਿਵੇਂ ਹੰਸ ਸਰੋਵਰ ਤੇ ਜਾ ਕੇ ਬੈਠਦਾ ਹੈ, ਫਿਰ ਹੰਸ ਤੋਂ ਬਾਅਦ ਮਹਾਰਾਜ ਨੇ ਬਗਲੇ ਦੀ ਗੱਲ ਕੀਤੀ। ਹੁਣ ਵੇਖੋ ਜਿੱਥੇ ਬਗ ਭਾਵ ਕੇ ਬਗਲਾ ਸ਼ਬਦ ਵਰਤਿਆ ਨਾ, ਉੱਥੇ ਨਾਲ ਬੱਪੜਾ ਸ਼ਬਦ ਵਰਤਿਆ। ਬੱਪੜਾ ਪਤਾ ਕਿਹਨੂੰ ਕਹਿੰਦੇ? ਵਿਚਾਰੇ ਨੂੰ। ਆਪਾਂ ਦੁਨੀਆਂ ਚ ਵੇਹਨੇ ਹਾਂ ਨਾ, ਕਈ ਵਾਰ ਬੰਦਾ ਸੱਚ ਨੂੰ ਛੱਡ ਕੇ ਤੇ ਝੂਠ ਵੱਲ ਨੂੰ ਜਾਂਦਾ ਹੈ, ਭਾਵ ਕਿ ਕਿਸੇ ਵਸਤੂ ਦੀ ਪ੍ਰਾਪਤੀ ਲਈ ਉਹ ਥਾਂ ਥਾਂ ਤੇ ਭਟਕਦਾ ਹੈ। ਕਿਸੇ ਵੀ ਵਸਤੂ ਦੀ ਪ੍ਰਾਪਤੀ ਹੋਵੇ, ਧਨ ਦੀ ਹੋਵੇ, ਔਲਾਦ ਦੀ ਹੋਵੇ, ਕੋਈ ਵੀ ਹੋਵੇ, ਤੇ ਸਾਡਾ ਸਮਾਜ ਨਾ ਕਈ ਵਾਰ ਉਹਦੇ ਤੇ ਤਰਸ ਭਰੀ ਨਿਗਾਹ ਜੀ ਕਰਕੇ ਕਹਿੰਦਾ ਹੈ ਵੇਖੋ ਵਿਚਾਰਾ ਇੰਨੇ ਸਮੇਂ ਤੋਂ ਭਟਕ ਰਿਹਾ। ਜਾਂ ਫਿਰ ਜਿਹੜਾ ਬਹੁਤ ਮਾਂ ਮਿੱਟਰ ਜਿਹਾ ਹੋਵੇ ਨਾ ਸਾਧ ਸੰਗਤ, ਤੇ ਆਪਾਂ ਉਹਦੇ ਲਈ ਸ਼ਬਦ ਵਰਤਦੇ ਹਾਂ ਵਿਚਾਰਾ, ਵੀ ਵੇਖੋ ਇਹ ਵਿਚਾਰਾ ਹੈ। ਤੇ ਮਹਾਰਾਜ ਬਗਲੇ ਦੇ ਹਾਲਾਤਾਂ ਵੱਲ ਵੇਖ ਕੇ ਕਹਿੰਦੇ ਵੇਖੋ ਦੁਨੀਆਂ ਦੇ ਲੋਕੋ, ਇਹ ਵਿਚਾਰਾ ਜਿਹੜਾ ਬੰਗਲਾ ਹੈ ਨਾ, ਇਹ ਛੱਪੜੀ ਦੇ ਵਿੱਚ ਨਹਾ ਰਿਹਾ ਹੈ। ਹੁਣ ਛੱਪੜੀ ਦੇ ਵਿੱਚ ਨਹਾ ਰਿਹਾ ਹੈ, ਹੋ ਸਕਦਾ ਵੀ ਨਹਾਉਂਦਾ ਇਸ ਕਰਕੇ ਹੋਵੇ ਵੀ ਆਪਣੇ ਆਪ ਨੂੰ ਸਾਫ਼ ਕਰਨਾ ਚਾਹੁੰਦਾ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੇਖੋ ਦੁਨੀਆਂ ਦੇ ਲੋਕੋ, ਇਹ ਜਿਹੜਾ ਬੰਗਲਾ ਹੈ ਇਹ ਵਿਚਾਰਾ ਛੱਪੜੀ ਦੇ ਵਿੱਚ ਨਹਾਉਂਦਾ, ਗੰਦ ਚ ਨਹਾਉਂਦਾ ਹੈ। ਔਰ ਹੈਰਾਨੀ ਵੇਖੋ ਕਿੱਡੀ ਹੈ ਕਿ ਉਹ ਚਿੱਕੜ ਦੇ ਵਿੱਚ ਆਪਣਾ ਆਪ ਡੋਬ ਤਾਂ ਲੈਂਦਾ ਹੈ ਪਰ ਉਹਦੀ ਮੈਲ ਕਦੇ ਨਹੀਂ ਜਾਂਦੀ। ਹੁਣ ਮੈਲ ਲਾਉਣ ਦੀ ਤਾਕਤ ਪਤਾ ਕਿਹਦੇ 'ਚ ਹੈ? ਇੱਥੇ ਦੁਨਿਆਵੀ ਅਰਥ ਨਹੀਂ ਹੈ। ਇੱਕ ਤੇ ਦੁਨਿਆਵੀ ਤੌਰ 'ਤੇ ਸਾਧ ਸੰਗਤ ਵੇਖਿਆ ਜਾਂਦਾ ਹੈ ਵੀ ਜਿਹੜਾ ਬੰਗਲਾ ਹੈ ਉਹ ਚਿੱਕੜ ਦੇ ਵਿੱਚ ਫਸਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਇੱਥੇ ਕਹਿ ਰਹੇ ਨੇ ਵੀ ਵੇਖੋ ਇੱਕ ਮਨਮੁੱਖ ਵਿਅਕਤੀ ਹੈ, ਜਿਹੜਾ ਮਨਮੁੱਖ ਵਿਅਕਤੀ ਹੈ ਨਾ ਉਹ ਕਈ ਵਾਰ ਸੱਚ ਨੂੰ ਛੱਡ ਕੇ, ਆਪਣੇ ਗੁਰੂ ਨੂੰ ਛੱਡ ਕੇ, ਸੰਗਤ ਨੂੰ ਛੱਡ ਕੇ, ਜਿੱਥੋਂ ਸੱਚ ਦੀ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋਣੀ ਉਹਨੂੰ ਛੱਡ ਕੇ ਤੇ ਥਾਂ ਥਾਂ ਦੇ ਉੱਤੇ ਭਟਕਦਾ ਹੈ, ਅਨਮਤੀਆਂ ਦੇ ਡੇਰਿਆਂ ਤੇ, ਮਨਮਤੀਆਂ ਦੇ ਡੇਰਿਆਂ ਤੇ, ਤਰ੍ਹਾਂ ਤਰ੍ਹਾਂ ਦੇ ਉਹ ਇਹੋ ਜਿਹੇ ਕਾਰਜ ਕਰਦਾ ਹੈ ਸਾਧ ਸੰਗਤ।
ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਇਹ ਨਹੀਂ ਪਤਾ ਵੀ ਇਹਦੇ ਨਾਲ ਉਹਦੀ ਮੈਲ ਨਹੀਂ ਲੈ ਸਕਦੀ ਕਿਉਂਕਿ ਮੈਲ ਤੇ ਜਨਮਾਂ ਜਨਮਾਂਤਰਾਂ ਦੀ ਲੱਗੀ ਹੈ ਤੇ ਜਨਮਾਂ ਜਨਮਾਂਤਰਾਂ ਦੀ ਲੱਗੀ ਮੈਲ ਨੂੰ ਧੋਣ ਦੀ ਤਾਕਤ ਕੇਵਲ ਸ਼ਬਦ ਦੇ ਅੰਦਰ ਹੈ, ਕੇਵਲ ਸ਼ਬਦ ਦੇ ਅੰਦਰ। ਆਪਾਂ ਰੋਜ਼ ਜਪਜੀ ਸਾਹਿਬ 'ਚ ਪੜ੍ਹਦੇ ਹਾਂ ਨਾ, ਜਦੋਂ ਸਾਹਿਬ ਕਹਿੰਦੇ ਨੇ ਕਿ ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸਖੇਹੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਕਹਿੰਦੇ ਗੰਦਗੀ ਕੱਪੜਿਆਂ ਨੂੰ ਲੱਗ ਜਾਵੇ ਤੇ ਸਾਬਣ ਨਾਲ ਲੈ ਸਕਦੀ ਹੈ, ਪਰ ਜਿਹੜੀ ਮਾਤੀ ਪਾਪਾਂ ਨਾਲ ਭਰੀ ਪਈ ਹੈ ਨਾ, ਸਾਹਿਬ ਜੀ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਗੈਰ, ਗੁਰੂ ਦੇ ਸ਼ਬਦ ਤੋਂ ਬਗੈਰ ਇਹ ਜਿਹੜੀ ਮੈਲ ਹੈ ਇਹ ਕਦੇ ਵੀ ਦੂਰ ਨਹੀਂ ਹੋ ਸਕਦੀ। ਸਾਧ ਸੰਗਤ, ਇਸ ਕਰਕੇ ਕਦੇ ਵੀ ਗੁਰੂ ਰੂਪੀ ਸਰੋਵਰ ਨੂੰ ਛੱਡਣਾ ਨਹੀਂ ਚਾਹੀਦਾ। ਭਗਤ ਕਬੀਰ ਸਾਹਿਬ ਜੀ ਦਾ ਬਹੁਤ ਪਿਆਰਾ ਇੱਕ ਸਲੋਕ ਹੈ, ਉਹਨਾਂ ਨੇ ਉਦਾਹਰਣ ਤਾਂ ਦਿੱਤੀ ਮੱਛੀ ਦੀ, ਪਰ ਸਮਝਾਇਆ ਇੱਕ ਮਨੁੱਖ ਨੂੰ ਹੈ। ਮੱਛੀ ਨੇ ਕੀ ਕੀਤਾ ਵੀ ਸਮੁੰਦਰ 'ਚ ਜਦੋਂ ਤੈਰਦੀ ਹੈ ਨਾ, ਸੋਹਣੀ ਲੱਗਦੀ ਹੈ, ਉੱਪਰ ਨੂੰ ਛਲਾਂਗ ਲਗਾਉਂਦੀ ਹੈ, ਆਪਾਂ ਦੇਖਦੇ ਹਾਂ ਵੀ ਮੱਛੀ ਕੇਲ ਕਰਦੀ ਹੈ, ਪਰ ਜੇ ਕਿਤੇ ਮੱਛੀ ਸਰੋਵਰ ਨੂੰ ਛੱਡ ਕੇ ਭਾਵ ਸਮੁੰਦਰ ਨੂੰ ਛੱਡ ਕੇ ਤੇ ਉਹ ਸਮੁੰਦਰ ਵਰਗਾ ਆਨੰਦ ਕਿਸੇ ਟੋਭੇ 'ਚੋਂ ਲੱਭਣ ਦਾ ਯਤਨ ਕਰੇ ਨਾ, ਤੇ ਭਗਤ ਕਬੀਰ ਜੀ ਕਹਿੰਦੇ ਵੀ ਇਹਦੇ 'ਚ ਕੋਈ ਸ਼ੱਕ ਨਹੀਂ, ਉਹਦੀ ਮੌਤ ਸੰਭਵ ਆ। ਸ਼ਿਕਾਰੀ ਆਊਗਾ, ਝੂਰ ਆਊਗਾ, ਉਹਦੇ ਹੱਥ ਵਿੱਚ ਜਾਲ ਫੜਿਆ ਹੋਵੇਗਾ ਤੇ ਉਹ ਮੱਛੀ ਤੇ ਪਾਵੇਗਾ ਤੇ ਮੱਛੀ ਉਸ ਜਾਲ 'ਚ ਫਸ ਜਾਵੇਗੀ। ਤਾਂ ਹੀ ਤੇ ਕਬੀਰ ਜੀ ਨੇ ਇਹ ਸਲੋਕ ਉਚਾਰਨ ਕੀਤਾ ਹੈ ਸਾਨੂੰ ਮਨੁੱਖੀ ਜੀਵਾਂ ਨੂੰ ਸਮਝਾਉਣ ਵਾਸਤੇ। ਕਬੀਰ ਜੀ ਕਹਿੰਦੇ ਨੇ, ਕਬੀਰ ਥੋਰੈ ਜਲ ਮਾਛਲੀ, ਚੀਵਰ ਮੇਲਿਓ ਜਾਲ, ਇਹ ਟੋਗ ਨੈਨਾ ਛੂਟ ਸੈ, ਫਿਰ ਕਰ ਸਮੁੰਦ ਸੰਭਾਲ। ਕਹਿੰਦੇ ਵੇਖੋ, ਝੂਰ ਆਇਆ, ਸ਼ਿਕਾਰੀ ਆਇਆ, ਮੱਛੀ ਨੇ ਵਿਸ਼ਵਾਸ ਕਰ ਲਿਆ ਟੋਭੇ ਦੇ ਉੱਤੇ। ਸਾਹਿਬ ਜੀ ਕਹਿੰਦੇ ਵੀ ਥੋੜੇ ਪਾਣੀ ਵਿੱਚ, ਗੰਦੇ ਪਾਣੀ ਵਿੱਚ ਉਹ ਮੱਛੀ ਜਿਹੜੀ ਸੀ ਉਹ ਜਾਲ ਵਿੱਚ ਫਸ ਗਈ ਤੇ ਉਹਦੀ ਮੌਤ ਹੋ ਗਈ, ਤੇ ਮੌਤ ਦਾ ਕਾਰਨ ਕੀ ਬਣਿਆ? ਉਹਨੇ ਸਮੁੰਦਰ ਨੂੰ ਛੱਡ ਦਿੱਤਾ, ਆਪਣੇ ਮੁੱਢ ਨੂੰ ਛੱਡ ਦਿੱਤਾ। ਸਤਿਕਾਰਯੋਗ ਸਾਧ ਸੰਗਤ, ਉੱਥੇ ਫਿਰ ਮਨੁੱਖ ਨੂੰ ਸਮਝਾਉਂਦਿਆਂ ਕਬੀਰ ਸਾਹਿਬ ਇੱਕ ਬੜੀ ਪਿਆਰੀ ਤਾਗੀਦ ਕਰਦੇ ਆ, ਕਹਿੰਦੇ ਕਬੀਰ ਸਮੁੰਦ ਨਾ ਛੋਡੀ ਐ, ਜੋ ਅਤ ਖਾਰੋ ਹੋਏ, ਪੋਖਰ ਪੋਖਰ ਢੂੰਡਤੇ, ਭਲੋ ਨਾ ਕਹ ਹੈ ਕੋਏ। ਕਬੀਰ ਜੀ ਕਹਿੰਦੇ, ਐ ਜੀਵ, ਤੈਨੂੰ ਵੀ ਕਦੇ ਸਮੁੰਦਰ ਨੂੰ ਨਹੀਂ ਛੱਡਣਾ ਚਾਹੀਦਾ, ਭਾਵੇਂ ਕਿ ਉਹਦਾ ਪਾਣੀ ਕਿੰਨਾ ਵੀ ਖਾਰਾ ਕਿਉਂ ਨਾ ਹੋਵੇ, ਕੌੜਾ ਕਿਉਂ ਨਾ ਹੋਵੇ। ਜਿਵੇਂ ਮੱਛੀ ਨੇ ਉਹ ਸਮੁੰਦਰ ਦਾ ਪਾਣੀ ਛੱਡਿਆ, ਸਮੁੰਦਰ ਨੂੰ ਤਿਆਗ ਕੇ ਇੱਕ ਟੋਭੇ ਤੇ ਇੱਕ ਸਾਧ ਸੰਗਤ ਛੱਪੜ ਤੇ ਭਰੋਸਾ ਕਰ ਲਿਆ ਤੇ ਉਹਦੀ ਮੌਤ ਹੋ ਗਈ। ਕਬੀਰ ਜੀ ਕਹਿੰਦੇ, ਸੱਚ ਕਰਕੇ ਜਾਣਿਓ, ਜਿਸ ਦਿਨ ਇਹ ਜੀਵ ਗੁਰੂ ਰੂਪੀ ਸਰੋਵਰ ਨੂੰ ਤਿਆਗੇਗਾ ਤੇ ਇਹਦੀ ਵੀ ਆਤਮਕ ਮੌਤ ਹੋ ਜਾਵੇਗੀ। ਇਸ ਰਸਤੇ ਤੇ ਤੁਰਦਿਆਂ ਕਈ ਵਾਰ ਸਾਧ ਸੰਗਤ ਜੀ ਬੜੀਆਂ ਪ੍ਰੀਖਿਆਵਾਂ ਵੀ ਹੁੰਦੀਆਂ ਨੇ, ਪਰ ਕਬੀਰ ਜੀ ਕਹਿੰਦੇ ਨਹੀਂ, ਇਸ ਰਸਤੇ ਨੂੰ ਨਹੀਂ ਛੱਡਣਾ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਤਾਂ ਹੀ ਇਸ ਰਸਤੇ ਨੂੰ ਵਾਲ ਤੋਂ ਵੀ ਬਰੀਕ ਤੇ ਖੰਡੇ ਦੀ ਧਾਰ ਤੋਂ ਵੀ ਤਿੱਖਾ ਦੱਸਿਆ। ਜਦੋਂ ਅਸੀਂ ਉਹਨਾਂ ਦੀ ਬਾਣੀ ਪੜ੍ਹਦੇ ਹਾਂ ਨਾ, ਤੇ ਉਹ ਇਸ ਸਾਧ ਸੰਗਤ ਜੀ ਮਾਰਗ ਤੇ ਚੱਲਣ ਦੀ ਤਰਜੀਹ ਜਦੋਂ ਦਿੰਦੇ ਨੇ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਫਿਰ ਕਹਿੰਦੇ ਨੇ, ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅਤ ਭੀੜੀ, ਉੱਥੇ ਟਿਕੈ ਨਾ ਪੁਣ ਹਣਾ, ਚੱਲ ਨਾ ਸਕੈ ਉੱਪਰ ਕੀੜੀ। ਸ਼੍ਰੀਮਾਨ ਭਾਈ ਗੁਰਦਾਸ ਜੀ ਤੋਂ ਇਸ ਕਰਕੇ ਸਾਧ ਸੰਗਤ ਅਸੀਂ ਆਪਣਾ ਇਤਿਹਾਸ ਪੜ੍ਹਦੇ ਹਾਂ ਕਿ ਸਿੱਖਾਂ ਨੇ ਬੰਦ ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਤਨ ਆਪਣਾ ਚਿਰਵਾ ਦਿੱਤਾ, ਆਪਣੇ ਆਪ ਨੂੰ ਰੂਹ ਵਿੱਚ ਲਪੇਟ ਕੇ ਅੱਗ ਤਾਂ ਲਵਾ ਲਈ, ਉਬਲਦੀਆਂ ਦੇਗਾਂ ਵਿੱਚ ਬੈਠ ਗਏ, ਪਰ ਸੱਚ ਕਰਕੇ ਜਾਣਿਓ ਉਹਨਾਂ ਨੇ ਇਹ ਰਸਤਾ ਨਹੀਂ ਛੱਡਿਆ, ਸਿੱਖੀ ਨੂੰ ਨਹੀਂ ਛੱਡਿਆ। ਅੱਜ ਥੋੜ੍ਹੀ ਜਿਹੀ ਕੋਈ ਮੁਸ਼ਕਲ ਆਵੇ, ਥੋੜ੍ਹੀ ਜਿਹੀ ਕੋਈ ਵਿਪਤਾ ਆਵੇ ਨਾ, ਜਾਂ ਸਾਡਾ ਕੋਈ ਕਾਰਜ ਗੁਰੂ ਘਰ ਆ ਕੇ ਆਪਾਂ ਅਰਦਾਸ ਕੀਤੀ ਤੇ ਮਹਾਰਾਜ ਦਿੰਦਾ ਤੇ ਜ਼ਰੂਰ ਹੈ, ਕਈ ਵਾਰ ਦੇਰ ਹੋ ਜਾਂਦੀ ਹੈ ਤੇ ਸਾਡਾ ਵਿਸ਼ਵਾਸ ਡੋਲ ਜਾਂਦਾ, ਫਿਰ ਦੁਨੀਆਂ ਕਿੱਥੇ ਜਾਂਦੀ ਹੈ। ਅੱਜ ਸਵੇਰੇ ਸਵੇਰੇ ਟੀਵੀ ਚੈਨਲ ਕਈ ਇਹੋ ਜਿਹੇ ਨੇ, ਉਹਨਾਂ ਨੂੰ ਔਨ ਕਰੋ ਤੇ ਉੱਥੇ ਫਿਰ ਲਿਖਿਆ ਆਉਂਦਾ ਹੈ, ਆਪਾਂ ਵੇਖਦੇ ਹਾਂ ਨਾ, ਕਾਲੇ ਇਲਮ ਦੇ ਮਾਰ, ਬੰਗਾਲੀ ਬਾਬੇ, ਤਾਂਤਰਿਕ, ਇਹੋ ਜਿਹਾ ਅੱਜ ਇੱਕ ਜਾਲ ਜਿਹੜਾ ਉਹ ਪੰਜਾਬ ਦੀ ਧਰਤੀ ਤੇ ਵਿਛਾਇਆ ਜਾ ਰਿਹਾ ਹੈ। ਪਰ ਸਾਧ ਸੰਗਤ, ਕਿੱਡੀ ਹੈਰਾਨੀ ਦੀ ਗੱਲ ਹੈ, ਬਜ਼ੁਰਗ ਦੱਸਦੇ ਹੁੰਦੇ ਸੀ ਵੀ ਇਲਮ ਸ਼ਬਦ ਉਰਦੂ ਦਾ ਹੈ, ਔਰ ਇਹਦਾ ਅਰਥ ਹੁੰਦਾ ਹੈ ਗਿਆਨ, ਤੇ ਗਿਆਨ ਕਦੇ ਵੀ ਕਾਲਾ ਨਹੀਂ ਹੁੰਦਾ, ਪਰ ਹਿੰਦੁਸਤਾਨ ਦੀ ਧਰਤੀ ਤੇ ਗਿਆਨ ਨੂੰ ਵੀ ਕਾਲਾ ਕਹਿ ਕਹਿ ਕੇ ਲੋਕਾਂ ਨੂੰ ਕਰਮ ਕਾਂਡਾਂ 'ਚ ਵਹਿਮਾਂ ਭਰਮਾਂ 'ਚ ਧਕੇਲਣ ਦਾ ਯਤਨ ਕੀਤਾ ਗਿਆ। ਪਰ ਇੱਧਰ ਨੂੰ ਕੌਣ ਤੁਰਦਾ ਹੈ, ਮਨ ਮਤ ਵੱਲ ਨੂੰ ਕੌਣ ਜਾਂਦਾ ਹੈ? ਮਹਾਰਾਜ ਕਹਿੰਦੇ ਇੱਧਰ ਨੂੰ ਬੰਗਲੇ ਬਿਰਤੀ ਦੇ ਮਾਲਕ ਹੀ ਜਾ ਸਕਦੇ ਆ, ਹੰਸ ਬਿਰਤੀ ਦਾ ਮਾਲਕ ਕਦੇ ਵੀ ਇੱਧਰ ਨਹੀਂ ਜਾਵੇਗਾ। ਭਾਈ ਤਿਲਕਾ ਜੀ ਦਾ ਅਸੀਂ ਜੀਵਨ ਪੜ੍ਹਦੇ ਹਾਂ ਨਾ, ਉਹ ਗੜ ਸ਼ੰਕਰ ਹੁਸ਼ਿਆਰਪੁਰ ਦੇ ਰਹਿਣ ਵਾਲੇ ਸੀ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਖ ਸਨ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਹਨਾਂ ਨੂੰ ਗੁਰਮਤ ਦਾ ਪ੍ਰਚਾਰਕ ਬਣਾ ਕੇ ਤੇ ਸਾਧ ਸੰਗਤ ਜੀ ਸਿੱਖੀ ਦੇ ਰਸਤੇ ਵੱਲ ਤੋਰਿਆ ਸੀ। ਯਾਦ ਰੱਖਣਾ ਕਿ ਜਦੋਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਭਾਈ ਤਿਲਕੇ ਦਾ ਵਿਸ਼ਵਾਸ ਗੁਰੂ ਤੇ ਸੀ ਨਾ, ਤੇ ਜਿਸ ਇਲਾਕੇ 'ਚ ਭਾਈ ਤਿਲਕਾ ਰਹਿੰਦਾ ਸੀ ਉੱਥੇ ਇੱਕ ਜੋਗੀ ਨੇ ਆ ਕੇ ਲੋਕਾਂ ਦੇ ਅੰਦਰ ਬੜਾ ਵੱਡਾ ਭਰਮ ਪਾ ਦਿੱਤਾ। ਮੈਨੂੰ ਪਖੰਡ ਤੋਂ ਇਹ ਘਟਨਾ ਯਾਦ ਆਈ। ਉਹਨੇ ਲੋਕਾਂ 'ਚ ਭਰਮ ਪਾ ਦਿੱਤਾ ਵੀ ਜਿਹੜਾ ਮੇਰੇ ਦਰਸ਼ਨ ਕਰੇਗਾ ਮੈਂ ਉਹਨੂੰ ਇੱਕ ਸਾਲ ਦਾ ਸਵਰਗ ਦੇਵਾਂਗਾ। ਬੜੇ ਲੋਕ ਗਏ ਉੱਡ ਉੱਡ ਕੇ, ਕਿਉਂਕਿ ਲਾਲਚ ਦੀ ਥੋੜ੍ਹਾ ਜਿਹਾ ਦੇਣ ਦੀ ਦੇਰ ਹੁੰਦੀ ਹੈ, ਪਰ ਜਿਹੜਾ ਹੰਸ ਬਿਰਤੀ ਦਾ ਮਾਲਕ ਹੈ ਉਹ ਕਦੀ ਇਹੋ ਜਿਹੇ ਸਵਰਗ ਨੂੰ, ਸਾਧ ਸੰਗਤ ਜੀ, ਉਹਦੇ ਸਵਰਗ ਨੂੰ ਠੋਕਰ ਮਾਰੇਗਾ ਇਹੋ ਜਿਹੇ। ਬੜੇ ਲੋਕ ਆਏ ਤੇ ਉਸ ਜੋਗੀ ਮਹੇਸ਼ੇ ਨੇ ਪੁੱਛਿਆ ਵੀ ਸਾਰੇ ਆ ਗਏ ਆਪਣੇ ਚੇਲਿਆਂ ਚਾਪੜਿਆਂ ਨੂੰ? ਕਹਿੰਦੇ ਜੀ ਸਾਰੇ ਆ ਗਏ ਪਰ ਇੱਕ ਨਹੀਂ ਆਇਆ। ਕਹਿੰਦੇ ਜਾਓ ਉਹਨੂੰ ਕਹਿ ਦਿਓ ਵੀ ਤੇਰੇ ਲਈ ਖੁੱਲੀ ਆਫਰ ਹੈ ਵੀ ਦੁਨੀਆਂ ਨੂੰ ਇੱਕ ਸਾਲ ਦਾ ਸਵਰਗ, ਤੈਨੂੰ 5 ਸਾਲ ਦਾ ਸਵਰਗ ਦੇਵਾਂਗੇ। ਉਹਨੂੰ ਜਾ ਕੇ ਜੋਗੀ ਦੇ ਚੇਲਿਆਂ ਕਿਹਾ ਤਿਲਕਾ ਜੀ ਤੁਹਾਡੇ ਲਈ 5 ਸਾਲ ਦੇ ਸਵਰਗ ਦੀ ਆਫਰ ਆਈ ਹੈ। ਤੇ ਭਾਈ ਸਾਹਿਬ, ਭਾਈ ਤਿਲਕਾ ਜੀ ਗੁਰੂ ਦੇ ਸਿੱਖ ਸਨ, ਉਹਨਾਂ ਨੇ ਸਾਧ ਸੰਗਤ ਤੋਂ ਵੀ ਪੇਸ਼ਕਸ਼ ਠੁਕਰਾ ਦਿੱਤੀ। ਫਿਰ ਤੀਸਰੀ ਵਾਰ ਜੋਗੀ ਨੇ ਸੁਨੇਹਾ ਘੱਲਿਆ ਵੀ ਜਾਓ ਇਸ ਵਾਰ ਉਸ ਨੂੰ ਕਹੋ ਕਿ ਤੈਨੂੰ ਸਾਰੀ ਉਮਰ ਲਈ ਸਵਰਗ ਦਿੱਤਾ, ਤੂੰ ਵੀ ਇੱਕ ਵਾਰ ਬਾਕੀਆਂ ਵਾਂਗ ਆ ਕੇ ਮੇਰੇ ਦਰਸ਼ਨ ਕਰ ਲੈ। ਤੇ ਭਾਈ ਤਿਲਕਾ ਜੀ ਨੇ ਕਿਹਾ ਨਹੀਂ। ਕਿਉਂ? ਕਿਉਂਕਿ ਜਿਹੜਾ ਗੁਰੂ ਦਾ ਸਿੱਖ ਹੈ ਨਾ, ਉਹ ਗੁਰੂ ਦੇ ਚਰਨਾਂ 'ਚ ਆ ਕੇ ਬਹਿੰਦਾ ਹੈ ਤੇ ਇਹਦੇ ਤੋਂ ਵੱਡਾ ਸਿੱਖ ਵਾਸਤੇ ਕੋਈ ਸਵਰਗ ਨਹੀਂ ਆ। ਆਪਾਂ ਬਾਣੀ ਦੇ ਅੰਦਰ ਪੜ੍ਹਦੇ ਜਦੋਂ ਮਹਾਰਾਜ ਸਾਹਿਬ ਭਗਤ ਜੀ ਕਹਿੰਦੇ ਨੇ ਨਾ ਕਿ ਕਮਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਉਰਾਦੇ ਹਮ ਕਾਹੂ ਕੀ ਕਾਣ ਨਾ ਕੱਢਦੇ ਆਪਣੇ ਗੁਰ ਪ੍ਰਸਾਦੇ। ਕਹਿੰਦੇ ਗੁਰੂ ਦੀ ਕਿਰਪਾ ਨਾਲ ਅਸੀਂ ਤੇ ਇਹਨਾਂ ਨਰਕਾਂ ਸਵਰਗਾਂ ਦੀ ਵਿਚਾਰ ਕਰਦੇ ਹੀ ਨਹੀਂ। ਭਾਈ ਤਿਲਕਾ ਜੀ ਕਹਿਣ ਲੱਗੇ ਨਹੀਂ, ਮੈਂ ਤੇ ਰਹਿਣਾ ਹੀ ਸਵਰਗ ਦੇ ਵਿੱਚ ਆ, ਮੇਰੇ ਗੁਰੂ ਦੇ ਚਰਨ ਮੇਰੇ ਲਈ ਸਵਰਗ ਨੇ। ਏਡਾ ਵੱਡਾ ਵਿਸ਼ਵਾਸ ਵੇਖ ਕੇ, ਏਡਾ ਵੱਡਾ ਇਮਾਨ ਵੇਖ ਕੇ ਉਹ ਜੋਗੀ ਨੂੰ ਮਜਬੂਰ ਹੋਣਾ ਪਿਆ ਖਾਲਸਾ ਜੀ। ਉਹਨੇ ਕਿਹਾ ਚਲੋ ਭਾਈ ਤਿਲਕਾ ਮੇਰੇ ਡੇਰੇ ਤੇ ਨਹੀਂ ਆਇਆ, ਮੈਂ ਇਹੋ ਜਿਹੇ ਸਿਰੜੀ ਸਿੱਖ ਦੇ ਜਾ ਕੇ ਤੇ ਦਰਸ਼ਨ ਕਰਾਂ? ਭਾਈ ਸਾਹਿਬ ਨੇ ਬੂਹਾ ਬੰਦ ਕੀਤਾ ਹੈ, ਜੋਗੀ ਬਾਹਰ ਬੈਠਾ ਹੈ। ਕਹਿੰਦਾ ਜੇ ਤੂੰ ਮੇਰੇ ਦਰਸ਼ਨ ਨਹੀਂ ਕਰਨੇ ਤੇ ਘੱਟੋ ਘੱਟ ਮੈਨੂੰ ਆਪਣੇ ਦਰਸ਼ਨ ਤਾਂ ਦੇ ਦੇ। ਹੰਸ ਬਿਰਤੀ ਕਿਹਨੂੰ ਕਹਿੰਦੇ ਆ? ਅੰਦਰੋਂ ਆਵਾਜ਼ ਆਈ, ਜੋਗੀ ਚਲਾ ਜਾ, ਮੇਰੇ ਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਇਹ ਹੁਕਮ ਹੈ ਕਿ ਸਿੱਖ ਨਾ ਪਖੰਡੀ ਦੇ ਦਰਸ਼ਨ ਕਰਦਾ ਤੇ ਨਾ ਹੀ ਕਿਸੇ ਪਖੰਡੀ ਨੂੰ ਦਰਸ਼ਨ ਦਿੰਦਾ, ਭਾਵ ਕਿ ਨਾ ਪਖੰਡੀ ਦੇ ਮੂੰਹ ਲੱਗਦਾ ਤੇ ਨਾ ਹੀ ਮੈਂ ਆਪਣਾ ਮੂੰਹ ਕਿਸੇ ਪਖੰਡੀ ਨੂੰ ਦਿਖਾਉਣਾ ਚਾਹੁੰਦਾ ਹਾਂ। ਸਾਧ ਸੰਗਤ ਜੀ, ਇੱਥੋਂ ਤੱਕ ਕਿ ਗੁਰੂ ਦਾ ਵਾਸਤਾ ਪਾਇਆ ਉਸ ਜੋਗੀ ਨੇ ਤੇ ਸਿੱਖ ਨੇ ਜਦੋਂ ਸੁਣਿਆ ਵੀ ਵਾਸਤਾ ਮੇਰੇ ਗੁਰੂ ਦਾ ਪਾਇਆ, ਉਹਨੇ ਬੂਹਾ ਖੋਲਿਆ, ਕਿਵਾੜ ਖੋਲਿਆ ਔਰ ਬਾਹਰ ਆਇਆ ਤੇ ਉਹ ਜੋਗੀ ਇਹੋ ਜਿਹੇ ਮਹਾਨ ਸਤਿਗੁਰੂ ਦੇ ਸਿੱਖ ਦੇ ਚਰਨਾਂ ਤੇ ਡਿੱਗ ਪਿਆ ਉਹਦਾ ਵਿਸ਼ਵਾਸ ਵੇਖ ਕੇ। ਸਾਧ ਸੰਗਤ ਜੀ, ਉਹਨੇ ਕਿਹਾ ਮੈਨੂੰ ਵੀ ਆਪਣੇ ਵਰਗਾ ਬਣਾ ਤੇ ਵੇਖੋ ਸਿੱਖ। ਸਿੱਖ ਕਹਿੰਦਾ ਜੋਗੀ ਜੀ ਮੇਰੀ ਕੀ ਔਕਾਤ ਹੈ, ਮੇਰੀ ਕੀ ਤਾਕਤ ਹੈ ਵੀ ਮੈਂ ਤੈਨੂੰ ਆਪਣੇ ਵਰਗਾ ਬਣਾ ਸਕਦਾ? ਜੇ ਮੇਰੇ ਵਰਗਾ ਬਣਨਾ ਹੈ ਆ ਮੈਂ ਤੈਨੂੰ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਲੈ ਕੇ ਜਾਵਾਂ। ਇਹਨੂੰ ਕਿਹਾ ਜਾਂਦਾ ਹੈ ਹੰਸ ਬਿਰਤੀ। ਕਿ ਸਤਿਕਾਰਯੋਗ ਸਾਧ ਸੰਗਤ, ਉਹ ਕਦੇ ਵੀ ਜਿਹੜੇ ਮਨਮੁੱਖ ਲੋਕ ਨੇ, ਹੁਣ ਵੇਖੋ ਉਹ ਬੜੇ ਗਏ ਹੋਣਗੇ, ਅੱਜ ਵੀ ਜਾਂਦੇ ਨੇ। ਮੈਂ ਤੇ ਹੈਰਾਨ ਹਾਂ, ਆਹ ਜਿਹੜਾ ਸਮਾਂ ਚੱਲ ਰਿਹਾ ਨਾ ਖਾਲਸਾ ਜੀ, ਇਹ ਸਮਾਂ ਚੱਲ ਰਿਹਾ ਹੈ ਕੋਰੋਨਾ ਮਹਾਂਮਾਰੀ ਦਾ। ਆਪਾਂ ਨੂੰ ਸਭ ਨੂੰ ਪਤਾ ਹੈ ਵੀ ਕੀ ਕੁਝ ਪੰਜਾਬ ਦੀ ਧਰਤੀ ਤੇ ਵਾਪਰ ਰਿਹਾ ਹੈ, ਪਰ ਜਿਹੜੇ ਪ੍ਰਭੂ ਪਰਮਾਤਮਾ ਦੇ ਪਿਆਰੇ ਨੇ, ਗੁਰਮੁਖ ਹੰਸ ਨੇ, ਉਹ ਅੱਜ ਵੀ ਆਪਣਾ ਆਪ ਸੇਫ ਰੱਖ ਕੇ ਤੇ ਸਮਾਜ ਦੇ ਅੰਦਰ ਸਾਧ ਸੰਗਤ ਜੀ ਸੇਵਾ ਕਰ ਰਹੇ ਹਨ ਔਰ ਇੰਨੀ ਸੇਵਾ ਕਰ ਰਹੇ ਨੇ। ਵੈਸੇ ਸਿੱਖਾਂ ਦੇ ਗੁਰੂ ਨੇ ਕਿਰਪਾ ਹੀ ਐਡੀ ਕੀਤੀ ਹੈ, ਜੇ ਚਾਹ ਦਾ ਲੰਗਰ ਲਾਉਣਾ ਪਿਆ ਤੇ ਸਿੱਖ ਚਾਹ ਦਾ ਲੰਗਰ ਲਾਵੇ, ਤੇ ਜੇ ਅੱਜ ਸਾਹ ਦਾ ਲੰਗਰ ਲਾਉਣਾ ਪਿਆ ਤੇ ਸਿੱਖਾਂ ਨੇ ਸਾਹ ਦਾ ਲੰਗਰ ਲਾਉਣ 'ਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ। ਅੱਜ ਵੇਖੋ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੁਸੀਂ ਆਲਮਗੀਰ ਸਾਹਿਬ ਜਾ ਕੇ ਵੇਖੋ, ਤਖ਼ਤ ਸ੍ਰੀ ਦਮਦਮਾ ਸਾਹਿਬ ਜਾ ਕੇ ਵੇਖੋ, ਆ ਭਲਾਥ ਹਲਕੇ 'ਚ ਜਾ ਕੇ ਵੇਖੋ, ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਂ 'ਤੇ ਬਣਿਆ ਹੋਇਆ ਜਿਹੜਾ ਹਸਪਤਾਲ ਹੈ, ਉੱਥੋਂ ਦੇ ਵਲੰਟੀਅਰ, ਉੱਥੋਂ ਦੇ ਵੀਰ ਭੈਣਾਂ ਰਾਤ ਦਿਨ ਸਾਧ ਸੰਗਤ ਜੀ ਇਸ ਸੇਵਾ ਦੇ ਵਿੱਚ ਜੁਟੇ ਹੋਏ ਨੇ। ਇਸ ਕਰਕੇ ਸੇਵਾ ਕਰਨ ਦੀ ਪ੍ਰੇਰਣਾ ਗੁਰੂ ਦੀ ਸੰਗਤ ਵਿੱਚ ਆ ਕੇ ਮਿਲਦੀ ਹੈ। ਤੇ ਜੇ ਬਗ ਬੱਪੜਾ ਵੇਖਣਾ ਹੋਵੇ ਨਾ, ਭਾਵ ਕਿ ਅੱਜ ਵੀ ਬੰਗਲਾ ਬਿਰਤੀ ਵੇਖਣਾ ਹੋਵੇ, ਬੜੇ ਲੋਕ ਨੇ ਦੁਨੀਆਂ 'ਤੇ। ਮੈਂ ਅੱਗੇ ਵੀ ਕਈ ਵਾਰ ਬੇਨਤੀ ਕੀਤੀ, ਸਾਧ ਸੰਗਤ ਬੰਦਾ ਬਿਮਾਰੀ ਨਾਲ ਨਹੀਂ ਜੇ ਮਰਦਾ, ਯਾਦ ਰੱਖਣਾ, ਬੰਦਾ ਡਰ ਦੇ ਨਾਲ ਤੇ ਸਹਿਮ ਦੇ ਨਾਲ ਮਰਦਾ ਹੈ। ਇਸ ਕਰਕੇ ਬਿਨਾਂ ਕਿਸੇ ਡਰ ਖੌਫ ਸਹਿਮ ਤੋਂ ਗੁਰੂ ਦੇ ਉੱਤੇ ਵਿਸ਼ਵਾਸ ਰੱਖ ਕੇ ਚੱਲੀਏ, ਗੁਰੂ ਸਾਹਿਬ ਕਿਰਪਾ ਕਰਨਗੇ, ਬਖਸ਼ਿਸ਼ ਕਰਨਗੇ। ਤੋ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰ ਰਹੇ ਨੇ। ਸਾਹਿਬ ਕਹਿੰਦੇ ਵੇਖੋ ਬੰਗਲਾ ਵਿਚਾਰਾ ਚਿੱਕੜ ਦੇ ਵਿੱਚ ਚੁੱਭੀਆਂ ਲਾਉਂਦਾ ਹੈ, ਪਰ ਵੇਖੋ ਚਿੱਕੜ ਦੇ ਵਿੱਚ ਇਹਨੇ ਆਪਣਾ ਆਪ ਡੁਬੋਇਆ, ਪਰ ਆਪਣਾ ਆਪ ਚਿੱਕੜ ਵਿੱਚ ਡੁਬਾਉਣ ਦੇ ਨਾਲ ਇਹਦੀ ਮੈਲ ਨਹੀਂ ਲੱਥੀ ਹੈ। ਫਿਰ ਵਿਸ਼ਰਾਮ ਦੇ ਕੇ ਰਹਾਉ ਦਾ ਅਰਥ ਹੈ ਠਹਿਰਨਾ, ਕਿਉਂਕਿ ਮਹਾਰਾਜ ਨੇ ਵਾਰ ਵਾਰ ਬਾਣੀ ਦੇ ਅੰਦਰ ਰਹਾਉ ਸ਼ਬਦ ਦੀ ਵਰਤੋਂ ਕੀਤੀ ਹੈ ਕਿ ਬਾਣੀ ਰੁਕ ਰੁਕ ਕੇ ਪੜ੍ਹੋ, ਬਾਣੀ ਮੁਸਕਰਾ ਕੇ ਪੜ੍ਹੋ, ਬਾਣੀ ਆਨੰਦ ਨਾਲ ਪੜ੍ਹੋ। ਔਰ ਬਾਣੀ 'ਚ ਵੀ ਮਹਾਰਾਜ ਕਹਿੰਦੇ ਨੇ ਹਰ ਕਾ ਬਿਲੋਵ ਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਇਸ ਕਰਕੇ ਸਾਧ ਸੰਗਤ ਮਹਾਰਾਜ ਫਿਰ ਵਿਸ਼ਰਾਮ ਦੇ ਕੇ ਠਹਿਰਾ ਦੇ ਕੇ ਫਰਮਾਉਂਦੇ ਹਨ,
ਰੱਖ ਰੱਖ ਚਰਨ ਧਰੇ ਵਿਚਾਰੀ।
ਸਾਹਿਬ ਕਹਿੰਦੇ ਫਿਰ ਜਿਹੜੇ ਗੁਰਮੁਖ ਹੰਸ ਨੇ ਨਾ, ਉਹ ਸਮਾਜ ਦੇ ਵਿੱਚ ਜਿਹੜੇ ਆਪਣੇ ਕਦਮ ਰੱਖਦੇ ਨੇ, ਉਹ ਬੜੇ ਪਿਆਰ ਦੇ ਨਾਲ ਵੀ ਇਸ ਤਰੀਕੇ ਨਾਲ ਦੁਨੀਆਂ 'ਚ ਵਿਚਰਦੇ ਨੇ ਵੀ ਸਾਡੇ ਕਰਕੇ ਦੁਨੀਆਂ ਦੇ ਉੱਤੇ ਕਿਸੇ ਨੂੰ ਤਕਲੀਫ਼ ਨਾ ਹੋਵੇ। ਹੁਣ ਚਰਨ ਰੱਖਣ ਦਾ ਮਤਲਬ ਇਹ ਨਹੀਂ ਤੁਰਨਾ, ਜਿਵੇਂ ਆਪਾਂ ਆਨੰਦ ਸਾਹਿਬ ਦੇ ਅੰਦਰ ਪੜ੍ਹਦੇ ਹਾਂ ਨਾ, ਮਹਾਰਾਜ ਸਾਹਿਬ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ, ਵੀ ਜਿਹੜੇ ਰੱਬ ਦੇ ਪਿਆਰੇ ਭਗਤ ਨੇ ਉਹਨਾਂ ਦੀ ਦੁਨੀਆਂ ਦੇ ਉੱਤੇ ਚਾਲ ਵੱਖਰੀ ਹੈ। ਚਾਲ ਤੋਂ ਭਾਵ ਤੁਰਨ ਵਾਲੀ ਚਾਲ ਨਹੀਂ, ਉਹਨਾਂ ਦਾ ਉੱਠਣਾ, ਬੈਠਣਾ, ਬੋਲਣਾ, ਸੁਣਨਾ, ਉਹਨਾਂ ਦੇ ਹੱਥਾਂ ਨਾਲ ਕਰਮ ਕਰਨੇ। ਇਸ ਕਰਕੇ ਸਾਧ ਸੰਗਤ ਜਿਨ੍ਹਾਂ ਨੇ ਇਹ ਮਨ ਵਿੱਚ ਧਾਰਨਾ ਪੈਦਾ ਕਰ ਲਈ ਨਾ ਕਿ ਅਸੀਂ ਹੱਥਾਂ ਨਾਲ ਚੰਗੇ ਕਰਮ ਕਰਨੇ ਨੇ, ਆਪਣੇ ਕੰਨਾਂ ਨਾਲ ਗੁਰੂ ਦੇ ਸ਼ਬਦ ਨੂੰ ਸੁਣਨਾ, ਆਪਣੀ ਜੀਭ ਦੇ ਨਾਲ ਉਸ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦੀ ਬਾਣੀ ਵੱਧ ਤੋਂ ਵੱਧ ਪੜ੍ਹਨੀ ਹੈ, ਨਾਮ ਜਪਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਚਾਲ ਹੈ ਅਸਲ ਦੇ ਵਿੱਚ। ਤੇ ਗੁਰੂ ਅਮਰਦਾਸ ਜੀ ਫਿਰ ਕੀ ਕਹਿੰਦੇ ਨੇ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਇਹ ਰੱਖ ਰੱਖ ਚਰਨ ਧਰੇ ਵਿਚਾਰੀ ਕੋਈ ਸੌਖਾ ਰਸਤਾ ਨਹੀਂ ਆ। ਅਸੀਂ ਤੇ ਚੁਗਲੀਆਂ, ਨਿੰਦਿਆ, ਈਰਖਾ ਦੇ ਨਾਲ ਭਰੇ ਪਏ ਹਾਂ ਸਾਧ ਸੰਗਤ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਜਿਹੜੇ ਗੁਰਮੁਖ ਹੰਸ ਨੇ ਨਾ, ਗੁਰੂ ਦੀ ਸੰਗਤ ਵਿੱਚ ਆਉਂਦੇ ਨੇ, ਉਹਨਾਂ ਦਾ ਜੀਵਨ ਚੁਗਲੀ, ਨਿੰਦਿਆ, ਈਰਖਾ ਤੋਂ ਰਹਿਤ ਹੋ ਜਾਂਦਾ ਹੈ, ਉਹ ਸਵੱਛ ਬਣ ਜਾਂਦੇ ਹਨ। ਤੇ ਗੁਰੂ ਅਮਰਦਾਸ ਮਹਾਰਾਜ ਕੀ ਕਹਿੰਦੇ, ਕਹਿੰਦੇ ਰਸਤਾ ਬੜਾ ਬਿਖਮ ਹੈ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਤੇਰੀ, ਬਿਖਮ ਮਾਰਗ ਚੱਲਣਾ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਇਸ ਰਸਤੇ ਤੇ ਤੁਰ ਕੇ ਲੱਭ ਵੀ ਛੱਡਣਾ ਪੈਂਦਾ, ਹੰਕਾਰ ਛੱਡਣਾ ਪੈਂਦਾ, ਲੋਭ ਛੱਡਣਾ ਪੈਂਦਾ, ਤੇ ਸਭ ਤੋਂ ਵੱਡੀ ਗੱਲ ਤ੍ਰਿਸ਼ਨਾ ਛੱਡਣੀ ਪੈਂਦੀ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ। ਗੁਰ ਪ੍ਰਸਾਦੀ ਜਿੰਨੀ ਆਪ ਤਜਿਆ, ਹਰ ਵਾਸ਼ਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਮਹਾਰਾਜ ਸਾਹਿਬ ਜੀ ਕਹਿੰਦੇ ਇਸ ਰਸਤੇ ਤੇ ਫਿਰ ਬਹੁਤਾ ਬੋਲਣਾ ਵੀ ਨਹੀਂ, ਉਹੀ ਬੋਲ ਬੋਲਣੇ ਜਿਹੜੇ ਗੁਰੂ ਨੂੰ ਭਾ ਜਾਣ। ਜਿੱਤ ਬੋਲੇ ਐ ਪੱਤ ਪਾਈ ਐ, ਸੋ ਬੋਲਿਆ ਪ੍ਰਵਾਣ। ਗੁਰੂ ਨੂੰ ਵੀ ਉਹੀ ਪ੍ਰਵਾਣ ਹੈ ਜਦੋਂ ਮਿੱਠਾ ਬੋਲਦੇ ਹਾਂ, ਚੰਗਾ ਬੋਲਦੇ ਹਾਂ। ਜਦੋਂ ਕੋਈ ਬੰਦਾ ਖਰਵਾ ਬੋਲੇ, ਨਾ ਸਮਾਜ ਨੂੰ ਪ੍ਰਵਾਨ ਹੈ ਤੇ ਨਾ ਸਾਡੇ ਉਸ ਗੁਰੂ ਨਿਰੰਕਾਰ ਨੂੰ ਪ੍ਰਵਾਨ ਹੈ। ਆਪਾਂ ਬਾਣੀ 'ਚ ਪੜ੍ਹਦੇ ਹਾਂ ਨਾ ਵੀ ਜਿਸ ਰੱਬ ਦੀ ਭਗਤੀ ਕਰਨੀ ਉਹ ਵੀ ਮਿੱਠ ਬੋਲਣਾ ਹੈ, ਉਹਨੇ ਵੀ ਕਦੇ ਕੌੜਾ ਸ਼ਬਦ ਆਪਣੀ ਜ਼ੁਬਾਨ ਤੋਂ ਨਹੀਂ ਕਿਹਾ। ਆਪਾਂ ਬਾਣੀ 'ਚ ਪੜ੍ਹਦੇ ਮਹਾਰਾਜ ਦੇ ਬੋਲ, ਸਾਹਿਬ ਜੀ ਕਹਿੰਦੇ ਮਿੱਠ ਬੋਲੜਾ ਜੀ, ਹਰ ਸੱਜਣ ਸੁਆਮੀ ਮੋਰਾ, ਹੋ ਸੰਮਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ। ਤੋ ਇਸ ਕਰਕੇ ਸਾਹਿਬ ਜੀ ਕਹਿੰਦੇ ਜਿਹੜੇ ਗੁਰਮੁਖ ਪਿਆਰੇ ਨੇ, ਉਹ ਆਪਣਾ ਫੂਕ ਫੂਕ ਕੇ ਕਦਮ ਰੱਖਦੇ ਨੇ, ਭਾਵ ਕਿ ਉਹਨਾਂ ਦਾ ਉੱਠਣਾ ਬੈਠਣਾ ਸੰਸਾਰ ਦਾ ਜਿਹੜਾ ਉਹ ਆਮ ਲੋਕਾਂ ਦੇ ਨਾਲੋਂ ਵੱਖਰਾ ਹੈ। ਉਹ ਤੇ ਗੱਲ ਗੱਲ ਤੇ ਸੋਚਦੇ ਨੇ ਵੀ ਸਾਡੇ ਬੋਲਣ ਕਰਕੇ ਸਾਡੇ ਹੱਥਾਂ ਕਰਕੇ ਕਿਸੇ ਕਦੇ ਵੀ ਕਿਸੇ ਦਾ ਬੁਰਾ ਨਾ ਹੋਵੇ। ਤੇ ਜਿਹੜੇ ਗੁਰਮੁਖ ਹੰਸ ਨੇ ਨਾ ਸਾਧ ਸੰਗਤ, ਉਹਨਾਂ ਦੀ ਗੱਲ ਹੀ ਮਹਾਰਾਜ ਸਾਰੇ ਇਹਨਾਂ ਪਦਿਆਂ ਵਿੱਚ ਕਰ ਰਹੇ ਨੇ। ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਫਿਰ ਦੁਬਧਾ ਨੂੰ ਉਹ ਛੱਡ ਦਿੰਦੇ ਨੇ। ਦੁਬਧਾ ਕੀ ਹੈ ਕਿ ਵੇਖੋ ਇੰਨੀ ਉਮਰ ਲੰਘ ਗਈ, ਅੰਮ੍ਰਿਤ ਛਕਾਂ ਤੇ ਨਾ ਛਕਾਂ, ਗੁਰਦੁਆਰੇ ਜਾਵਾਂ ਤੇ ਨਾ ਜਾਵਾਂ, ਅੰਮ੍ਰਿਤ ਵੇਲੇ ਉੱਠਾਂ ਤੇ ਨਾ ਉੱਠਾਂ, ਸਾਡੀ ਜ਼ਿੰਦਗੀ ਇਹ ਦੁਬਧਾ ਦੇ ਵਿੱਚ ਹੀ ਲੰਘਦੀ ਜਾ ਰਹੀ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਬਾਣੀ ਵਿੱਚ ਕਹਿੰਦੇ, ਕਹਿੰਦੇ ਸਿੱਖ ਹੈ ਨਾ ਜਿਹੜਾ ਉਹ ਦੁਬਧਾ ਦਾ ਤਿਆਗ ਕਰਦਾ ਹੈ। ਆਪਾਂ ਬਾਣੀ ਦੇ ਅੰਦਰ ਪੜ੍ਹਦੇ, ਮਹਾਰਾਜ ਕਹਿੰਦੇ ਦੁਬਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ। ਇਸ ਕਰਕੇ ਸਾਹਿਬ ਜੀ ਕਹਿੰਦੇ ਆ ਕਿ ਨਿਰੰਕਾਰ ਨਾਲ ਜੁੜ ਜਾਂਦੇ ਨੇ, ਤੇ ਜਿਹੜੇ ਗੁਰਮੁਖ ਨੇ ਆਪਣੀ ਜ਼ਿੰਦਗੀ ਚੋਂ ਦੁਬਧਾ ਨੂੰ ਪਾਸੇ ਕਰਦੇ ਹਨ। ਤੇ ਸਾਹਿਬ ਜੀ ਫਿਰ ਬਖਸ਼ਿਸ਼ ਕਰਦੇ ਨੇ ਕਿ ਪਰਮਾਤਮਾ ਦੇ ਜਿਹੜੇ ਨਾਮ ਰੂਪੀ ਪਦਾਰਥ ਹੈ, ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਨੂੰ ਚੱਖਦੇ ਹਨ ਜਿਹੜੇ ਗੁਰਮੁਖ ਹੰਸ ਹਨ, ਭਾਵ ਕਿ ਪਰਮੇਸ਼ਰ ਵਾਹਿਗੁਰੂ ਦੀ ਬਾਣੀ ਦਾ ਆਹਾਰ ਕਰਦੇ ਹਨ। ਉਹਨਾਂ ਦਾ ਜਿਹੜਾ ਜੰਮਣ ਮਰਨਾ ਹੈ, ਭਾਵ ਕਿ ਜਿਹੜੇ ਇਸ ਰਸਤੇ ਤੇ ਤੁਰੇ ਪਰਮਾਰਥ ਦੇ ਰਸਤੇ ਤੇ, ਸੱਚ ਦੇ ਰਸਤੇ ਤੇ, ਉਹਨਾਂ ਦਾ ਜਿਹੜਾ ਆਉਣਾ ਜਾਣਾ ਹੈ ਨਾ, ਭਾਵ ਕਿ ਜੰਮਣਾ ਮਰਨਾ ਹੈ, ਇਹਦੇ ਤੋਂ ਵੀ ਗੁਰੂ ਫਿਰ ਰੱਖ ਲੈਂਦਾ ਹੈ। ਉਹ ਫਿਰ ਮਰਨ ਤੋਂ ਬਾਅਦ ਮਹਾਰਾਜ ਜਿਵੇਂ ਬਾਣੀ ਵਿੱਚ ਕਹਿੰਦੇ ਨਾ ਵੀ ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਉਹ ਵਾਹਿਗੁਰੂ ਆਪਣੇ ਚ ਜੋੜ ਲੈਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਉਹਨਾਂ ਦਾ ਜੰਮਣਾ ਮਰਨਾ ਜਿਹੜਾ ਉਹ ਵੀ ਗੁਰੂ ਖਤਮ ਕਰ ਦਿੰਦਾ ਹੈ। ਜਿਹੜਾ ਹੰਸ ਹੈ ਨਾ ਸਾਧ ਸੰਗਤ, ਕਿੰਨੀਆਂ ਵੀ ਮੁਸ਼ਕਲਾਂ ਕਿਉਂ ਨਾ ਆਉਣ, ਉਹ ਕਦੇ ਵੀ ਜਦੋਂ ਆਹਾਰ ਕਰਦਾ ਹੈ ਤੇ ਉਹ ਪਿੱਛੇ ਜਾਂਦਾ ਹੈ ਸਾਧ ਸੰਗਤ, ਉਹ ਸਰੋਵਰ ਦੇ ਕੋਲ ਹੀ ਜਾਂਦਾ ਹੈ। ਜਿਵੇਂ ਹੰਸ ਜਿਹੜਾ ਇਹ ਸਰੋਵਰ ਨੂੰ ਕਦੇ ਛੱਡਦਾ ਨਹੀਂ, ਇਸੇ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਉਹ ਸਾਧ ਸੰਗਤ ਰੂਪੀ ਸਰੋਵਰ ਵਿੱਚ ਨਿੱਤਾ ਪ੍ਰਤ ਆਉਂਦੇ ਹਨ। ਪ੍ਰੇਮਾ ਭਗਤੀ ਦੇ ਰਾਹੀਂ, ਕਿਉਂਕਿ ਗੁਰੂ ਨੇ ਪ੍ਰੇਮਾ ਭਗਤੀ ਦੱਸਣੀ ਹੈ, ਇੱਥੇ ਆ ਕੇ ਚੰਗੇ ਗੁਣ ਗ੍ਰਹਿਣ ਕਰਨੇ ਨੇ, ਤੇ ਉਸ ਪ੍ਰੇਮਾ ਭਗਤੀ ਵਾਹਿਗੁਰੂ ਨਾਲ ਪ੍ਰੇਮ ਕਰਕੇ ਉਹਦੀ ਭਗਤੀ ਦੇ ਦੁਆਰਾ ਫਿਰ ਕੀ ਹੁੰਦਾ ਹੈ, ਸਹਿਜ ਸਮਾਏ ਵੀ ਉਸ ਕਾਲ ਪੁਰਖ ਵਾਹਿਗੁਰੂ ਦੇ ਅੰਦਰ ਸਹਿਜੇ ਹੀ ਇਹੋ ਜਿਹੇ ਗੁਰਮੁਖ ਪਿਆਰੇ ਹੰਸ ਬਿਰਤੀ ਵਾਲੇ ਸਮਾ ਜਾਂਦੇ ਹਨ। ਸਾਧ ਸੰਗਤ ਰੂਪੀ ਸਰੋਵਰ ਦੇ ਵਿੱਚ ਗੁਰਮੁਖ ਜਨ ਆਏ, ਤੇ ਗੁਰਮੁਖ ਜਨਾਂ ਦੇ ਅੰਦਰ ਫਿਰ ਸਾਗਰ ਭਾਵ ਕੇ ਗਿਆਨ ਪੈਦਾ ਹੁੰਦਾ ਹੈ। ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਸੰਗਤ ਵਿੱਚ ਆ ਕੇ ਗੁਰਮੁਖ ਜਿਹੜੇ ਨੇ ਨਾ, ਗੁਰਮੁਖ ਹੰਸ, ਉਹ ਵਾਹਿਗੁਰੂ ਦੀ ਇਬਾਦਤ ਕਰਦੇ ਨੇ, ਪ੍ਰੇਮਾ ਭਗਤੀ ਵਿੱਚ ਬੜੋਚੋ ਜਾਂਦੇ ਨੇ। ਤੇ ਸਾਹਿਬ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜਿਹਦੀ ਕਥਾ ਅਕਥ ਹੈ, ਕਹਿਣ ਕਥਨ ਤੋਂ ਬਾਹਰਾ ਹੈ, ਸਾਹਿਬ ਜੀ ਕਹਿੰਦੇ ਗੁਰੂ ਦੇ ਬਚਨਾਂ ਦੁਆਰਾ ਉਹ ਫਿਰ ਮਨੁੱਖ ਜਿਹੜੇ ਦੁਨੀਆਂ ਦੇ ਉੱਤੇ ਆਦਰ, ਆਦਰ ਦਾ ਅਰਥ ਹੈ ਸਤਿਕਾਰ, ਉਹ ਮਾਣ ਸਤਿਕਾਰ ਪ੍ਰਾਪਤ ਕਰਦੇ ਨੇ। ਹੁਣ ਵੇਖੋ ਮਾਣ ਸਤਿਕਾਰ ਕਿਹਨੂੰ ਮਿਲਦਾ ਹੈ, ਜੇ ਸਾਡੀ ਭਾਸ਼ਾ ਹੀ ਖਰਵੀ ਹੋਵੇ, ਵੀ ਗੱਲ ਗੱਲ ਤੇ ਬੰਦੇ ਨੂੰ ਕ੍ਰੋਧ ਆਉਂਦਾ ਹੈ, ਗੁੱਸਾ ਆਉਂਦਾ ਹੈ, ਬੰਦਾ ਕਾਮ ਨਾਲ ਭਰਿਆ ਪਿਆ, ਲੋਭ ਨਾਲ ਭਰਿਆ ਪਿਆ, ਉਹ ਬੰਦਾ ਕਦੇ ਵੀ ਸਮਾਜ ਵਿੱਚ ਸਤਿਕਾਰ ਦਾ ਪਾਤਰ ਨਹੀਂ ਬਣਦਾ। ਪਰ ਜਿਹੜਾ ਗੁਰੂ ਦੀ ਸੰਗਤ ਵਿੱਚ ਆ ਕੇ ਜਿਹਨੂੰ ਵਿਚਰਨਾ ਆ ਗਿਆ, ਔਰ ਵੇਖੋ ਸਾਧ ਸੰਗਤ ਮਹਾਰਾਜ ਨੇ ਤੇ ਰਸਤਾ ਹੀ ਬੜਾ ਸੁਖਾਲਾ ਦੱਸਿਆ ਸਾਨੂੰ, ਤਾਂ ਹੀ ਸਾਹਿਬ ਕਹਿੰਦੇ ਨਾ ਬਾਣੀ ਦੇ ਅੰਦਰ ਕਿ ਨਾਨਕ ਸਤਿਗੁਰ ਭੇਟੀਐ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਸਾਨੂੰ ਤੇ ਘਰ ਛੱਡਣ ਲਈ ਵੀ ਨਹੀਂ ਕਿਹਾ ਮਹਾਰਾਜ ਨੇ ਵੀ ਜੰਗਲਾਂ 'ਚ ਚਲੇ ਜਾਓ, ਸਾਨੂੰ ਇਹ ਵੀ ਨਹੀਂ ਕਿਹਾ ਗ੍ਰਸਤ ਛੱਡ ਦਿਓ। ਮਹਾਰਾਜ ਕਹਿੰਦੇ ਸਿੱਖ ਉਹ ਹੈ ਜਿਹੜਾ ਘਰ ਪਰਿਵਾਰ 'ਚ ਰਹਿ ਕੇ ਹੱਸਦਿਆਂ ਖੇਡਦਿਆਂ ਪਹਿਨਦਿਆਂ ਖਾਂਦਿਆਂ, ਉਹਦਾ ਜੀਵਨ ਜੁਗਤੀ ਉਹਦੀ ਵੱਖਰੀ ਹੈ। ਇਸ ਕਰਕੇ ਸਾਹਿਬ ਜੀ ਫਿਰ ਬਖਸ਼ਿਸ਼ ਕਰ ਰਹੇ ਨੇ ਕਿ ਸਰਵਰ ਮੈਂ ਹੰਸ ਹੰਸ ਮੈਂ ਸਾਗਰ, ਅਕਥ ਕਥਾ ਗੁਰ ਬਚਨੀ ਆਦਰ। ਉਸ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਨਾਲ ਜੁੜ ਕੇ ਇਹੋ ਜਿਹੇ ਗੁਰਮੁਖ ਪਿਆਰੇ ਮਾਣ ਪਾਉਂਦੇ ਹਨ। ਮੰਡਲ
ਇੱਕ ਜੋਗੀ ਬਸੇ।
ਸਾਧ ਸੰਗਤ ਸੁਣ, ਮੰਡਲ ਦਾ ਅਰਥ ਹੈ ਅਫੁਰ ਅਵਸਥਾ, ਔਰ ਇਸ ਅਫੁਰ ਅਵਸਥਾ ਦਾ ਮਾਲਕ ਕੌਣ ਬਣਦਾ ਹੈ ਫਿਰ ਇਸ ਰਸਤੇ ਤੇ ਚੱਲ ਕੇ? ਉਹ ਮਨੁੱਖ ਜਿਹਨੇ ਆਪਣੇ ਮਨ ਨੂੰ ਵਸ ਵਿੱਚ ਕਰ ਲਿਆ ਹੈ, ਉਹਨੂੰ ਹੀ ਮਹਾਰਾਜ ਨੇ ਇੱਥੇ ਜੋਗੀ ਕਿਹਾ ਹੈ। ਇਤਨਾ ਸਮਾਂ ਨਹੀਂ ਇਹਦੀ ਖੁੱਲ੍ਹ ਕੇ ਵਿਆਖਿਆ ਕਰ ਸਕਾਂ। ਇਸ ਕਰਕੇ ਸਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਮਨੋ ਅਫੁਰ ਅਵਸਥਾ ਨੂੰ ਇੱਕ ਜਿਹੜਾ ਮਨੁੱਖ ਹੈ, ਗੁਰੂ ਦਾ ਸਿੱਖ ਹੈ, ਉਹ ਪ੍ਰਾਪਤ ਕਰ ਲੈਂਦਾ ਹੈ।
ਪੁਰਖ ਕਹੋ ਕੋ ਕੈਸੇ,
ਇਹ ਉਹ ਅਵਸਥਾ ਹੈ ਸੁਣ ਮੰਡਲ, ਕਿ ਜਿੱਥੇ ਜਾ ਕੇ ਨਾਰ ਤੇ ਪੁਰਖ ਵਾਲੀ ਜਿਹੜੀ ਚੇਸ਼ਟਾ ਹੈ, ਭਾਵ ਕਿ ਕਾਮ ਤੋਂ ਵੀ ਮਨੁੱਖ ਬਚ ਜਾਂਦਾ ਹੈ। ਸਹਿਬ ਸੱਚੇ ਪਾਤਸ਼ਾਹ ਕਹਿੰਦੇ ਤਿੰਨਾਂ ਭਵਨਾਂ ਵਿੱਚ ਜਿਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਹੈ, ਜਿਹਦਾ ਪਸਾਰਾ ਹੈ ਸਭ ਮੈਂ ਜੋਤ, ਜੋਤ ਹੈ ਸੋਏ ਇਹ ਸਰੀਰਾ ਮੇਰਿਆ, ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਦ ਮੈਂ ਆਇਆ। ਸਹਿਬ ਸੱਚੇ ਪਾਤਸ਼ਾਹ ਕਹਿੰਦੇ ਉਸ ਤਿੰਨਾਂ ਭਵਨਾਂ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਇਹੋ ਜਿਹੇ ਗੁਰਮੁਖ ਪਿਆਰੇ ਆਪਣੀ ਲਿਵ ਲਾਉਂਦੇ ਹਨ।
ਸੱਚੇ ਸਰਮਾਈ,
ਔਰ ਜਿੰਨੇ ਵੀ ਦੇਵਤੇ ਹਨ, ਮਨੁੱਖ ਹਨ, ਨਾਥ ਹਨ, ਜੋਗੀ ਲੋਕ ਹਨ, ਸਹਿਬ ਸੱਚੇ ਪਾਤਸ਼ਾਹ ਕਹਿੰਦੇ ਮਨ ਉਹ ਸਾਰੇ ਹੀ ਤੇਰੀ ਸ਼ਰਨ ਵਿੱਚ ਹਨ।
ਆਨੰਦ ਮੂਲ ਅਨਾਥ ਅਧਾਰੀ,
ਔਰ ਉਹ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਆਨੰਦ ਦੇਣ ਵਾਲਾ ਹੈ, ਆਨੰਦ ਦਾ ਦਾਤਾ ਹੈ। ਔਰ ਸਹਿਬ ਜੀ ਕਹਿੰਦੇ ਜਿਹੜੇ ਅਨਾਥ ਹਨ ਉਹਨਾਂ ਦਾ ਆਸਰਾ ਹੈ, ਭਾਵ ਕਿ ਨੇ ਆਸਰਿਆਂ ਦਾ ਪਰਮੇਸ਼ਰ ਵਾਹਿਗੁਰੂ ਆਸਰਾ ਹੈ। ਰੋਜ਼ ਆਪਾਂ ਅਰਦਾਸ ਵਿੱਚ ਕਹਿੰਦੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ, ਵੀ ਉਹ ਪਰਮੇਸ਼ਰ ਵਾਹਿਗੁਰੂ ਅਨਾਥਾਂ ਦਾ ਨਾਥ ਹੈ।
ਗੁਰਮੁਖ ਭਗਤ ਸਹਿਜ ਵਿਚਾਰੀ,
ਤੇ ਜਿਹੜੇ ਗੁਰਮੁਖ ਜਨ ਹਨ ਉਹ ਵਾਹਿਗੁਰੂ ਅਕਾਲ ਪੁਰਖ ਦੀ ਭਗਤੀ ਦੇ ਦੁਆਰਾ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਵਿਚਾਰ ਕਰਦੇ ਹਨ। ਭਗਤਾਂ ਨੂੰ ਆਸਰਾ ਦੇਣ ਵਾਲਾ ਹੈ, ਸਾਰੇ ਦੁੱਖ ਵਾਹਿਗੁਰੂ ਦਾ ਨਾਮ ਦੂਰ ਕਰਨ ਵਾਲਾ ਹੈ, ਤੇ ਜਿੰਨੇ ਵੀ ਡਰ ਆਦਿਕ ਹਨ, ਵਿਕਾਰ ਹਨ, ਉਹਨਾਂ ਸਾਰਿਆਂ ਤੋਂ ਬੰਦ ਖਲਾਸੀ ਕਰਵਾਉਣ ਵਾਲਾ ਹੈ।
ਜਿਹੜੇ
ਗੁਰਮੁਖ ਜਨ ਨੇ ਉਹਨਾਂ ਨੇ ਆਪਣੀ ਜ਼ਿੰਦਗੀ ਚੋਂ ਹਉਮੈ ਨੂੰ, ਹੰਕਾਰ ਨੂੰ ਪਾਸੇ ਕਰ ਲਿਆ, ਤੇ ਗੁਰੂ ਅਕਾਲ ਪੁਰਖ ਵਾਹਿਗੁਰੂ ਭਾਵ ਕੇ ਗੁਰੂ ਸ਼ਬਦ ਦੇ ਨਾਲ ਉਹਨਾਂ ਨੇ ਆਪਣੀ ਬਿਰਤੀ ਨੂੰ ਜੋੜ ਲਿਆ, ਗੁਰੂ ਦੇ ਚਰਨਾਂ ਦਾ ਆਸਰਾ ਤੱਕ ਲਿਆ।
ਯਤਨ ਕਰ ਕਾਲ ਸੰਤਾ,
ਸਹਿਬ ਜੀ ਫਿਰ ਅੱਗੇ ਬਖਸ਼ਿਸ਼ ਕਰਦੇ ਨੇ ਕਿ ਕਿੰਨੇ ਮਰਜ਼ੀ ਯਤਨ ਕੀਤੇ ਜਾਣ, ਜਿਹੜਾ ਵਕਾਰਾਂ ਦਾ ਜਿਹੜਾ ਦੁੱਖ ਹੈ ਨਾ ਸਾਧ ਸੰਗਤ ਜੀ, ਇਹ ਵਾਰ ਵਾਰ ਮਨੁੱਖ ਨੂੰ ਸਤਾਉਂਦਾ ਹੈ। ਔਰ ਆਪਣੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਆਤਮਕ ਮੌਤ ਲੈ ਕੇ ਮਨੁੱਖ ਸੰਸਾਰ ਤੇ ਆਉਂਦਾ, ਤੇ ਇੱਥੇ ਵੀ ਉਹੀ ਆਤਮਕ ਮੌਤ ਸਹੇੜਦਾ ਹੈ। ਸਹਿਬ ਸੱਚੇ ਪਾਤਸ਼ਾਹ ਕਹਿੰਦੇ ਇਹ ਜਿਹੜਾ ਜਨਮ ਹੈ, ਇਹਨੂੰ ਦੁਬਿਧਾ ਵਿੱਚ ਪੈ ਕੇ ਕਈ ਇਹੋ ਜਿਹੇ ਮਨੁੱਖ ਕਾਮ ਦੁਰਤੀ ਵਾਲੇ ਹਨ, ਜਿਹੜੇ ਆਪਣੇ ਜੀਵਨ ਨੂੰ ਖੁਆਰ ਕਰ ਲੈਂਦੇ ਹਨ। ਉਹ ਆਪਣੇ ਆਪ ਦੀ ਭਾਵ ਕੇ ਆਪਣੇ ਮਨ ਦੇ ਵਿੱਚ ਚੁੱਭੀ ਲਾ ਕੇ ਨਹੀਂ ਦੇਖਦੇ, ਭਾਵ ਕੇ ਗੁਰੂ ਦੇ ਸ਼ਬਦ ਨਾਲੋਂ ਟੁੱਟ ਕੇ, ਗੁਰੂ ਦੇ ਸ਼ਬਦ ਤੋਂ ਦੂਰ ਹੋ ਕੇ ਨਾ, ਤੇ ਸਾਧ ਸੰਗਤ ਮਹਾਰਾਜ ਕਹਿੰਦੇ ਭਟਕਦੇ ਫਿਰਦੇ ਹਨ, ਭ੍ਰਮਰ ਭ੍ਰਮਰ ਰੋਵੇ, ਤੇ ਸਾਰੀ ਉਮਰ ਫਿਰ ਏਦਾਂ ਰੋਂਦਿਆਂ ਕਰਲਾਉਂਦਿਆਂ ਹੀ ਲੰਘ ਜਾਂਦੀ ਹੈ। ਸਹਿਬ ਜੀ ਕਹਿੰਦੇ ਕਿਉਂ ਨਾ ਹੋਵੇ ਵੀ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਨਾਮ ਨੂੰ ਕਹੀਏ, ਉਸ ਨਾਮ ਨੂੰ ਹੀ ਸੁਣੀਏ, ਤੇ ਉਸ ਵਾਹਿਗੁਰੂ ਪਰਮੇਸ਼ਰ ਦੀ ਸੱਚੀ ਬਾਣੀ ਦੀ ਵਿਚਾਰ ਕਰੀਏ। ਉਸ ਬਾਣੀ ਦੀ ਵਿਚਾਰ ਕਰਾਂਗੇ ਨਾ, ਉਸ ਪਰਮੇਸ਼ਰ ਜਿਹਨੇ ਧਰਤੀ ਨੂੰ ਆਸਰਾ ਦਿੱਤਾ, ਧਰਮੀ ਧਰ ਟੇਕ, ਤੇ ਜਦੋਂ ਉਹਦੇ ਤੇ ਭਰੋਸਾ ਰੱਖਾਂਗੇ, ਵਿਸ਼ਵਾਸ ਰੱਖਾਂਗੇ, ਜ਼ਿੰਦਗੀ ਵਿੱਚ ਧੀਰ ਜਾਵੇਗਾ, ਧਰਮੀ ਬਣਾਂਗੇ। ਧਰਮ ਸ਼ਬਦ ਜਿਹੜਾ ਹੈ ਨਾ, ਇਹ ਸੰਸਕ੍ਰਿਤ ਦੀ ਭਰੀ ਧਾਤੂ ਤੋਂ ਬਣਿਆ, ਇਹਦਾ ਅਰਥ ਵੀ ਇਹੀ ਸਹਾਰਾ ਦੇਣਾ। ਤੋ ਇਸ ਕਰਕੇ ਬੰਦਾ ਧਰਮੀ ਵੀ ਉਦੋਂ ਬਣ ਸਕਦਾ ਜਦੋਂ ਉਸ ਪਰਮੇਸ਼ਰ ਵਾਹਿਗੁਰੂ ਦੀ ਬਾਣੀ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਵੇ।
ਸੰਜਮ ਹਿਰਦਾ ਸਮਾਏ,
ਜਤ ਭਾਵ ਕੇ ਕਰੈਕਟਰ ਵਿੱਚ ਪੱਕੇ ਹੋਣਾ, ਸਤ ਦਾ ਅਰਥ ਸੱਚ ਤੇ ਚੱਲਣਾ ਤੇ ਸੰਜਮੀ ਜੀਵਨ ਬਣ ਜਾਂਦਾ ਹੈ। ਸਾਹਿਬ ਜੀ ਕਹਿੰਦੇ ਫਿਰ ਤਿੰਨਾਂ ਗੁਣਾਂ ਤੋਂ ਉੱਪਰ ਜਿਹੜਾ ਚੌਥਾ ਪਦ ਹੈ ਜਿਹਨੂੰ ਮਹਾਰਾਜ ਨੇ ਬਾਣੀ ਚ ਕਿਤੇ ਅਨਹਦ ਨਾਦ, ਕਿਤੇ ਮਹਾਰਾਜ ਨੇ ਦਸ਼ਮ ਦੁਆਰ, ਕਿਤੇ ਚੌਥਾ ਪਦ ਇਹਦੇ ਨਾਲ ਤਰਜੀਹ ਦਿੱਤੀ। ਸਾਹਿਬ ਜੀ ਕਹਿੰਦੇ ਫਿਰ ਉਹ ਮਨੁੱਖ ਉਸ ਅਵਸਥਾ ਦਾ ਮਾਲਕ ਬਣ ਜਾਂਦਾ ਹੈ। ਸਾਹਿਬ ਜੀ ਕਹਿੰਦੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਸੱਚਾ ਹੈ, ਮੈਲ ਤੋਂ ਰਹਿਤ ਹੈ, ਜਿਹੜਾ ਉਸ ਬਾਣੀ ਨਾਲ ਜੁੜ ਗਿਆ ਨਾ। ਮਹਾਰਾਜ ਸਾਹਿਬ ਜੀ ਕਹਿੰਦੇ ਉਹਨੂੰ ਫਿਰ ਮੈਲ ਨਹੀਂ ਲੱਗਦੀ। ਮੈਲ ਕਿਹੜੀ? ਵਿਕਾਰਾਂ ਦੀ। ਵੀ ਉਹਦੇ ਨੇੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਹੀਂ ਆਉਂਦਾ ਤੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਹਦੇ ਸਾਰੇ ਭਰਮ ਖਤਮ ਹੋ ਜਾਂਦੇ ਹਨ। ਪਰਮੇਸ਼ਰ ਜਿਹੜਾ ਸੋਹਣੀ ਸੂਰਤ ਦਾ ਮਾਲਕ ਹੈ, ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਭ ਤੋਂ ਸੁੰਦਰ ਹੈ। ਅਖੀਰਲੀ ਪੰਕਤੀ ਵਿੱਚ ਮਹਾਰਾਜ ਕਹਿੰਦੇ ਨਾਨਕ ਜਨ ਵੀ ਉਸ ਪਰਮੇਸ਼ਰ ਵਾਹਿਗੁਰੂ ਦਾ ਆਸਰਾ ਪਾਲਦਾ ਹੈ। ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਸ ਜੀ ਸਾਚ ਸਰੂਪ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਦਿਦਾਰੇ ਹੋ ਜਾਣ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅਰਜੋਈ ਕੀਤੀ ਹੈ। ਗੁਰੂ ਸਾਹਿਬ ਕਿਰਪਾ ਕਰਨ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਸਾਰੀ ਸੰਗਤ ਦਾ ਕੋਟਾਨ ਕੋਟ ਧੰਨਵਾਦ। ਸਮੁੱਚੇ ਪ੍ਰਬੰਧ ਦਾ ਮਾਨਯੋਗ ਸਿੰਘ ਸਾਹਿਬ ਜੀ ਦਾ। ਆਓ ਆਖਰੀ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਾਂਗੇ ਜੀ।
ਸੱਚੇ ਨਿਰਮਲ ਮੈਲ ਨ ਲਾਗੈ,
ਗੁਰੂ ਸ਼ਬਦ ਭਰਮ ਪਉ ਭਾਗੈ, ਸੂਰਤ ਮੂਰਤ ਆਦ ਅਨੂਪ, ਨਾਨਕ ਜਾਚੈ ਸਾਚ ਸਰੂਪ।